दंडौत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा से खोजे अनवर दा जड़ा के सतगुरु सच्चे पातशाह जी दे हजूर आ रहा है। कवि संतोख सिंह जी दस रहे सन के मन दे विच विचार कीते के मैं तां गुरु नानक दा पुत्र अधिकारी ते उन्हां दीआं करामातां दा मालक गुरु नूं समझांगा जेकर मेरे हाथ दे उपर रखे हुए जिहड़े सिक्के ने जिहड़ियां मोहरां ने उन्हां दोवां नूं पछाण लैणगे। इस तरीके दे नाल उन्हें अपने हत्थां दे उत्ते मोहरां नूं छपाया है कि एक मोहर दिखाई देंदी है दूजी दिखाई नहीं देंदी। कल इथों तक कथा पहुंची सी अज इथों अगे मैं प्रारंभ करदा। सभा बिखे जह बैठे सुने पहुंचो गीदी तरकत कने। ग्रंथाकार भाई संतोख सिंह जी लिखते ने कि जिथे सतगुरु हरगोबिंद सच्चे पातशाह जी सभा दे विच बैठे हुए सन उथों दी पुछ पुछा के कायर सतगुरु सच्चे पातशाह जी दे वल चलिया गया। मन दे विच अनेकां प्रकार दे तर्क ने दलील बाजियां ने। उत्तर तुरंग ते गयो अगारी तिम दीनार हाथ पर तारी। घोड़े तो उतर के खोजा अनवर सतगुरां दे सामने पहुंचा है। उसे तरीके दे नाल उन्हें एक तरतीब दे नाल एक व्योंद दे नाल अपने हत्थां दे उते दिनार रखे हुए। जब सतगुर को नजर दिखाई कीन बिलोकन पानियो सुनाई। जदों ही खोजे अनवर ने सतगुरु हरगोबिंद सच्चे पातशाह जी दे सामने अपने दोवां हत्थां नूं कीता। सतगुरु हरगोबिंद सच्चे पातशाह जी ने देखदिया सार ही इस तरह वचन कीता। कहिंदे ने आवो खान सुमत विपरीति करी प्रथम ते अपर अनीति। सतगुरु सच्चे पातशाह जी कहिंदे ने के आ खाना तेरी जिहड़ी बुद्धि है ना ओ हुण विपरीत हो गई है ओ उल्टी हो गई है। करी प्रथम ते अपर अनीति। पहला तू रस दे नाल आउंदा सी ते ऐस वारी तू अनीति नूं धारण करके आया हां क्योंकि सतगुरु जी जानदे ने खोजा अनवरी भी सतगुरां नूं जानदा। इस करके कवि जी लिखदे ने कि आख्या आओ खान जी पुठी मत वालियो। कह सुयबलो पहुंचो आयना कहां को मत किया देहो बतावना। खोजा बोलिया कि मैं तां अजे आके पहुंचा भी नहीं कुमत्ती दी केड़ी मैं इस वेले गल कर दिती है जरा दसो ते सही मैं की गुनाह कीता। सुन गोरी उचरियो जब जुग फट तिस को छतरु तुरत ही कट। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਦੋ ਧਿਰਾਂ ਆਪਸ ਦੇ ਵਿੱਚ ਫਟ ਜਾਂਦੀਆਂ ਨੇ, ਵਿਰੋਧੀ ਹੋ ਜਾਂਦੀਆਂ ਨੇ, ਸਤਿਗੁਰੂ ਜੀ ਕਹਿੰਦੇ ਨੇ ਕਿ ਐਸੇ ਮਨੁੱਖਾਂ ਨੂੰ ਜਿਹੜੇ ਉਹਨਾਂ ਦੇ ਵੈਰੀ ਨੇ ਨਾ, ਤੁਰਤ ਹੀ ਮਾਰ ਲੈਂਦੇ ਨੇ, ਕੁੱਟ ਦਿੰਦੇ ਨੇ। ਘਰ ਲੱਗ ਜਾਣ ਨਾ ਦੇਹ ਸੁਜਾਨ, ਪਹੁੰਚੇ ਤੁਰਤ ਕਰੇ ਤਿਸ ਹਨ। ਇਸ ਦੇ ਵਿੱਚ ਤਿੰਨ ਭਾਵ ਹਨ। ਇੱਕ ਰਾਜਨੀਤੀ ਦਾ ਸੱਚ ਕਿਹਾ ਹੈ ਕਿ ਜਦੋਂ ਕੋਈ ਜੋੜੀ ਆਪੋ ਵਿੱਚ ਫਟ ਜਾਂਦੀ ਹੈ, ਦੋਵੇਂ ਨਿਰਬਲ ਹੋ ਕੇ ਮਾਰੇ ਜਾਂਦੇ ਹਨ। ਦੂਜੇ ਨਰਦਾਂ ਜੋਟੇ ਫੁੱਟਣ ਨਾਲ ਛੇਤੀ ਮਰਦੀਆਂ ਹਨ, ਤੇ ਅਸਲ ਮੁਰਾਦ ਹੈ ਕਿ ਦਿਨਾਰਾਂ ਦਾ ਜੋੜਾ ਤੋਂ ਵੱਖ ਵੱਖ ਕਰ ਦਿੱਤਾ ਹੈ, ਇਹ ਤੁਹਾਡੀ ਹਾਨੀ ਦਾ ਚਿੰਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਹੁੰਚੇ ਤੁਰਤ ਕਰੇ ਤਿਸਹਾਣ, ਭਾਵ ਕੇ ਵੈਰੀ ਐਸੇ ਮਨੁੱਖ ਨੂੰ ਘਰ ਤੱਕ ਪਹੁੰਚਣ ਨਹੀਂ ਦਿੰਦੇ, ਪਹਿਲਾਂ ਹੀ ਮਾਰ ਦਿੰਦੇ ਨੇ। ਜਾਂ ਤੇ ਤੁਮ ਕੋ ਭਾਇਓ ਕਸਾਨ, ਮੁਸ਼ਕਲ ਮਹਾ ਪਹੁੰਚ ਬੇ ਪਾਉਣ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਦਿਨਾਰਾਂ ਦੇ ਜੋੜੇ ਨੂੰ ਨਖੇੜਿਆ ਹੈ, ਇਹ ਵੱਡਾ ਕੁਸ਼ਗਨ ਹੋਇਆ ਹੈ, ਤੂੰ ਘਰ ਵਾਪਸ ਨਹੀਂ ਆਪਣੇਗਾ। ਸ੍ਰੀ ਗੁਰ ਨਾਨਕ ਕੋ ਘਰ ਅਗਮ, ਇਹਾਂ ਨਾ ਚੱਲੇ ਛਤਰ ਕੋ ਛਦਮ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਘਰ ਹੈ, ਇਹ ਅਗਮ ਹੈ, ਭਾਵ ਕੇ ਗਮਤਾ ਤੋਂ ਪਰੇ ਹੈ, ਜਿਸ ਨੂੰ ਕੋਈ ਸਮਝ ਨਹੀਂ ਸਕਦਾ ਤੇ ਨਾ ਹੀ ਉਹਦੇ ਤੱਕ ਪਹੁੰਚ ਸਕਦਾ। ਐਸਾ ਗੁਰੂ ਨਾਨਕ ਦਾ ਘਰ ਬੇਅੰਤ ਹੈ। ਇਹਾਂ ਨਾ ਚੱਲੇ ਛਤਰ ਕੋ ਛਦਮ, ਇਸ ਗੁਰੂ ਨਾਨਕ ਦੇ ਘਰ ਦੇ ਵਿੱਚ ਕਿਸੇ ਵੀ ਵੈਰੀ ਦਾ ਛਲ ਕਪਟ ਚੱਲ ਨਹੀਂ ਸਕਦਾ।
ਕਰਾਮਾਤ ਕਾਮਲ ਬਖਿਆਤੀ, ਤਿਸ ਕੋ ਦੇਨ ਕਰੋ ਸਖਿਆਤੀ।
ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਘਰ ਕਰਾਮਾਤ ਦੇ ਵਿੱਚ ਕਾਮਲ ਪ੍ਰਗਟ ਹੈ, ਪਰ ਕਰਾਮਾਤ ਦਿਖਾਉਣਾ ਕਹਿਰ ਦਾ ਕੰਮ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਕਰਾਮਾਤ ਦਾ ਦੇਣਾ ਕਹਿਰ ਹੈ, ਇਹ ਸਾਖਿਰਦ ਕਰਨੀ ਗੱਲ ਠੀਕ ਨੇ।
ਜੇ ਗੀਦੀ ਚਿਤ ਚਾਹੇ ਕੋਏ, ਜਲ ਕਣ ਉਦਤ ਨ ਘਾਟੋ ਹੋਏ।
ਹੁਣ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਇਹ ਕਹਿਣ ਦਾ ਯਤਨ ਕਰਦੇ ਨੇ ਕਿ ਤੂੰ ਇਹ ਸਮਝ ਕੇ ਆਇਆ ਸੀ ਕਿ ਮੇਰੇ ਕੀਤੇ ਹੋਏ ਛਲ ਨੂੰ ਇਹ ਆਪਣੀ ਕਰਾਮਾਤ ਦੇ ਜ਼ੋਰ ਦੇ ਨਾਲ ਸਮਝਣ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਕਰਾਮਾਤ ਕਰਨੀ ਕਹਿਰ ਦਾ ਨਾਂ ਹੈ। ਜਿਹੜੇ ਕਾਇਰ ਚਿੱਤ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਕਿ ਅਸੀਂ ਕਰਾਮਾਤ ਨੂੰ ਦੇਖਣਾ ਚਾਹੁੰਦੇ ਨੇ, ਉਹਨਾਂ ਨੂੰ ਸਾਖਿਆਤ ਕਰਕੇ ਗੁਰੂ ਦਾ ਘਰ ਦੱਸ ਦਿੰਦਾ। ਜਲ ਕੰਨ ਉਦਤ ਨਾ ਘਾਟੋ ਹੋਏ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਘਰ ਦਾ ਕੁਝ ਨਹੀਂ ਵਿਗੜਦਾ, ਉਹ ਸਮੁੰਦਰ ਹੈ, ਸਮੁੰਦਰ ਦੇ ਵਿੱਚੋਂ ਇੱਕ ਬੂੰਦ ਜੇਕਰ ਕੱਢ ਲਈ ਜਾਵੇ ਤੇ ਸਮੁੰਦਰ ਘਟ ਨਹੀਂ ਜਾਂਦਾ, ਭਾਵ ਕਿ ਕਰਾਮਾਤ ਲੈਣ ਦੇ ਵਿੱਚ ਹੀ ਅਨਵਰ ਤੇਰੀ ਹਾਨੀ ਹੋਵੇਗੀ।
ਤੁਰਕ ਸੁਨਤ ਮਨ ਮੇ ਬਿਸਮਾਇਓ, ਛਿਮਾ ਹੇਤ ਕਰ ਜੋਰ ਅਲਾਇਓ।
ਹੁਣ ਖੋਜੇ ਅਨਵਰ ਦੀ ਗੱਲ ਨੂੰ ਸਤਿਗੁਰਾਂ ਨੇ ਬੁੱਝ ਲਿਆ ਸੀ, ਇਸ ਕਰਕੇ ਸੁਣ ਕੇ ਸਤਿਗੁਰਾਂ ਦੇ ਬਚਨਾਂ ਨੂੰ ਬੜਾ ਹੈਰਾਨ ਹੋਇਆ ਤੇ ਆਪਣੀ ਗਲਤੀ ਦੀ ਮਾਫ਼ੀ ਮੰਗਣ ਦੇ ਵਾਸਤੇ ਹੱਥ ਜੋੜ ਕੇ ਅਰਜ ਕੀਤੀ।
ਕਹਿੰਦਾ ਧਨ ਧਨ ਪੂਰਨ ਗੁਰ ਆਹੋ, ਸਭ ਘਟ ਘਟ ਕੀ ਜਾਣਤ ਆਹੋ।
ਹੱਥ ਜੋੜ ਕੇ ਕਹਿੰਦਾ ਕਿ ਸਤਿਗੁਰੂ ਜੀ ਤੁਸੀਂ ਧਨ ਹੋ, ਤੁਸੀਂ ਧਨ ਹੋ, ਤੁਸੀਂ ਪੂਰਨ ਗੁਰੂ ਹੋ, ਹਰ ਇੱਕ ਦੇ ਘਟ ਦੀ ਗੱਲ ਨੂੰ ਤੁਸੀਂ ਜਾਣਦੇ।
ਹੋਏ ਸੁਬਿਤੀ ਛਿਮੋ ਅਪਰਾਧੂ, ਸਰਲ ਸੁਭਾਉ ਸਦਾ ਸਮ ਸਾਧੂ।
ਖੋਜਾ ਅਨਵਰ ਕਹਿੰਦਾ ਕਿ ਜੋ ਹੋ ਗਈ ਹੈ ਸੋ ਬੀਤ ਗਈ ਹੈ, ਕਿਰਪਾ ਕਰਕੇ ਜੋ ਮੈਂ ਗਲਤੀ ਕਰ ਚੁੱਕਾ ਹਾਂ ਉਹਦੀ ਤੁਸੀਂ ਮੈਨੂੰ ਮਾਫ਼ੀ ਦੇ ਦਿਓ, ਮੇਰੇ ਅਪਰਾਧ ਨੂੰ ਤੁਸੀਂ ਦੂਰ ਕਰ ਦਿਓ, ਤੁਹਾਡਾ ਤੇ ਸਰਲ ਸੁਭਾਅ ਹੈ, ਹਮੇਸ਼ਾ ਸਾਧੂਆਂ ਵਰਗਾ।
ਤਬ ਸਤ ਗੁਰ ਕਹਿ ਅਗਰ ਹਟਾਇਓ, ਇੱਕ ਦਿਸ਼ ਮੇ ਕਹਿ ਤਾਹੇ ਬਿਠਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਹੁਕਮ ਕਰਕੇ ਉਸ ਨੂੰ ਆਖਿਆ ਕਿ ਮੇਰੇ ਸਾਹਮਣੇ ਜਰਾ ਪਿਛਾਂ ਹਟ ਜਾ, ਦੂਸਰੇ ਪਾਸੇ ਬੈਠਣ ਦਾ ਉਸ ਨੂੰ ਇਸ਼ਾਰਾ ਕੀਤਾ ਤੇ ਸਤਿਗੁਰਾਂ ਦੇ ਇਸ਼ਾਰੇ ਨੂੰ ਪਾ ਕੇ ਉਹ ਦੂਜੇ ਪਾਸੇ ਬਹਿ ਗਿਆ। संगत कुछ कतब है चल आई, दर्शन करन पेट बहो लियाई।
कवि संतोख सिंह जी लिखते ने इन्ने चिर नू थोड़ी जी संगत उथे चल के पहुंची है, दर्शन करन दे वास्ते बहुती सारी भेटा संगत लैके आई।
कर कर बंधन अगर चढ़ावे, जोरत हाथ कामना पावे।
संगता हाथ जोड़ के सतगुरां दे चरणां दे उत्ते नमस्कारां कर रहियां ने, ते आपो अपनियां भेटावां सतगुरां दे चरणां दे विच रख के अपनियां कामनावां दी पूर्ति संगत करवा रही।
शास्त्र वस्त्र पूखण नग जरे, अनक तुरंगम कीनस करे।
बहुते सारे शस्त्र, बहुते सारे वस्त्र, बहुते सारे गहने जिन्हां दे विच हीरे मोती दे नग जड़े हुए ने, इस तों अलावा बहुते सारे घोड़े सतगुरां दे चरणां दे विच अर्पण कीते गए।
जब या कोरन लगे या बारू, उर बिस्मान्यो तुरक उदारू।
कवि संतोख सिंह जी लिखते ने कि जदों सतगुरां दे चरणां दे सामने भेटावां दे ढेर लग गए, उन्हां ढेरां नूं देख के ओजरा खोजा अनवर सिन्हा बहुत ही ज्यादा हैरान होया।
शाह मुल्क मालक जो है, ए तो तन नित प्रत नहीं लह।
सोचा खोजे अनवर ने कि जेड़ा बादशाह इस हिंदुस्तान मुल्क दा मालक है शाहजहां, ए तो तन नित प्रत नहीं लह, ओदे भी चरणा दे विच इन्ना तन दिन प्रतिदिन नहीं आउंदा।
जबरी करे प्रजा सो लेत, दुखी होए जे तक नर देत।
सोचिया खोजे अनवर ने पहली ते गल है कि इन्ना तन ओदे चरणा दे विच पेटा नहीं हुंदा, ते जेड़ा थोड़ा बहुता तन लिया भी जांदा है वह प्रजा तो जबरदस्ती लिया जांदा है, उन्हां नूं दुखी करके तन उगराया जांदा।
तनी के रंग के एहां तन लियावे, अरप आनंदत सीस निवावे।
बैठा खोजा अनवर सोचदा है कि भावे कोई अमीर है भावे कोई गरीब है, सारे दे सारे गुरु दे चरणा दे विच अपने धन नूं अर्पण करदे ने और सिर नवाउंदे।
कर जोरत पुण बिने बखाने, या खुदाए तन आए महान।
इस तों अलावा हाथ जोड़ के नमस्कारां करदे ने, या खुदा तन आए महान। सोचदा है हे खुदा बहुत तन गुरु दे चरणा दे विच अर्पण हुंदा।
इत्यादिक बहु हृदय बिचारा, तब लो एक सिख सुने आरा।
ग्रंथाकार भाई संतोख सिंह जी लिखते ने इस तरह दिया बहुत सारिया विचारा खोजा अनवर बैठ के विचारिया सी, इन्ने चिर नूं सतगुरां दा प्यारा कोई सिख आ गया जिहड़ा के सुनियारा सी।
आचराज चौपर धरत अगारी, वस्त्र बचित्र रचियो चित्तकारी।
उसने बहुत ही आश्चर्य अलौकिक एक चौपड़ सतगुरु सच्चे पातशाह जी दे चरणां दे विच भेटा रखिया, उस चौपड़ दा जिहड़ा कपड़ा है वह भी बहुत ही ज्यादा सुंदर है और बहुत ही ज्यादा चित्त नूं लुभायमान करन वाला।
डल कंचन के नग विच जरे, अनक रंग के दीपत खरे।
इस तों अलावा चौपड़ दी खेड नूं खेडण दे वास्ते जेड़े पासे सुट्टे जांदे ने जिन्हां नूं डल आख्या जांदा है, कंचन विच नग जरे वो तीन ने जिन्हां दे विच सोने ते हीरियां दे नग जड़े होए ने, अनेक रंग के दीपत खरे अनेका रंग दे ओ मोती लगे होए ने हीरे।
चामी कर की नर्द विसाला, चूनी जरी जिनो मैं जाला।
जड़ियां नर्दा ने जड़ियां खेड दियां गोटियां ने ओ कवि जी लिखदे ने के सोने दियां बनियां होईयां ने।
चूनी जरी जिनो मैं जाला, जिन्ना नर्दा दे विच सारे चूनियां जड़ियां हुईयां ने रतन जड़े हुए ने। ਬਹੁਤ ਮੋਲ ਕੋ ਬਣਿਓ ਅਜਾਇਬ ਅਰ ਪਿਓ ਆਣ ਅਗਰ ਗੁਰ ਸਾਹਿਬ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚੌਪੜ ਬਹੁਤਾ ਹੀ ਜਿਆਦਾ ਮੁੱਲ ਦਾ ਕੀਮਤੀ ਅਲੌਕਿਕ ਬਣਿਆ ਹੋਇਆ ਸੀ ਜਿਹੜਾ ਕਿ ਉਸ ਸੁਨਿਆਰੇ ਸਿੱਖ ਨੇ ਸਾਹਿਬ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਪਣ ਕੀਤਾ। ਚੌਪੜ ਇੱਕ ਪੁਰਾਣੀ ਖੇਡ ਹੈ ਜਿਹੜੀ ਕਿ ਬਹੁਤ ਚਿਰ ਤੋਂ ਖੇਡੀ ਜਾਂਦੀ ਹੈ। ਅੱਜ ਕੱਲ ਇਹਦੀ ਜਿਹੜੀ ਸ਼ਕਲ ਹੈ ਉਹ ਥੋੜੀ ਬਦਲੀ ਗਈ। ਕੋਈ ਕੋਈ ਕਿਤੇ ਹੋਵੇਗਾ ਜਿਹੜਾ ਕਿ ਚੌਪੜ ਦੀ ਖੇਡ ਨੂੰ ਖੇਡਦਾ ਹੈ। ਜਿਹੜੇ ਅੱਜ ਕੱਲ ਦੀ ਪੀੜ੍ਹੀ ਦੇ ਲੋਕ ਨੇ ਉਹ ਇੱਕ ਲੁੱਡੋ ਨਾਂ ਦੀ ਗੇਮ ਖੇਡਦੇ ਨੇ, ਲੁੱਡੋ ਨਾਂ ਦੀ ਇੱਕ ਖੇਡ ਖੇਡਦੇ ਨੇ ਜਿਹੜੀ ਕਿ ਕਰੀਬ ਕਰੀਬ ਚੌਪੜ ਵਰਗੀ ਹੁੰਦੀ ਹੈ, ਪਰ ਚੌਪੜ ਅੱਜ ਕੱਲ ਬਹੁਤ ਘੱਟ ਖੇਡਿਆ ਜਾਂਦਾ ਹੈ। ਐਸਾ ਜਿਹੜਾ ਚੌਪੜ ਸੀ ਜਿਹੜਾ ਕਿ ਉਸ ਸਮੇਂ ਬਹੁਤ ਜ਼ਿਆਦਾ ਲੋਕ ਖੇਡਿਆ ਕਰਦੇ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਨਿਆਰੇ ਨੇ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤਾ ਕਿਉਂਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਚੌਪੜ ਖੇਡਿਆ ਕਰਦੇ ਸਨ। ਇਸ ਗੱਲ ਦਾ ਪਿੱਛੇ ਵੀ ਜ਼ਿਕਰ ਆ ਚੁੱਕਾ ਹੈ, ਇੱਕ ਬਾਗ ਦੇ ਵਿੱਚ ਪੈਂਦੇ ਖਾਂ ਦੇ ਨਾਲ ਵੀ ਸਤਿਗੁਰਾਂ ਨੇ ਚੌਪੜ ਖੇਡਿਆ ਸੀ।
ਸੋ ਦੇਖਤ ਇਕੱਠਾ ਕਰਵਾਇਓ ਲੇ ਪ੍ਰਭ ਜਾਨੂ ਤਰੇ ਟਿਕਾਇਓ।
ਕਵੀ ਜੀ ਲਿਖਦੇ ਨੇ ਭਾਵੇਂ ਬਹੁਤ ਸਾਰੀਆਂ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਹੋਈਆਂ ਸਨ, ਪਰ ਸਤਿਗੁਰਾਂ ਨੇ ਕਿਸੇ ਵੀ ਭੇਟਾ ਨੂੰ ਹੱਥ ਨਹੀਂ ਲਾਇਆ। ਉਹ ਜਿਹੜਾ ਚੌਪੜ ਮੱਥਾ ਟੇਕਿਆ ਗਿਆ, ਸਤਿਗੁਰਾਂ ਨੇ ਉਸ ਕੱਪੜੇ ਨੂੰ ਇਕੱਠਾ ਕਰਕੇ ਤੇ ਆਪਣੇ ਗੋਡੇ ਦੇ ਥੱਲੇ ਰੱਖ ਲਿਆ।
ਜਬ ਸਭ ਸੰਗਤ ਦਰਸ਼ਨ ਕੀਨ ਸਰਵ ਅਕੋਰ ਅਰਪ ਕਰ ਦੀਨ।
ਜਦੋਂ ਸਾਰੀਆਂ ਸੰਗਤਾਂ ਨੇ ਦਰਸ਼ਨ ਕਰ ਲਿਆ, ਆਪੋ ਆਪਣੀਆਂ ਭੇਟਾਵਾਂ ਅਰਪਣ ਕਰ ਦਿੱਤੀਆਂ।
ਬੈਠੇ ਮਨੋ ਕਾਮਨਾ ਪਾਏ ਤਬ ਅਨਵਰ ਬੋਲਿਓ ਇਸ ਪਾਏ।
ਜਦੋਂ ਸੰਗਤਾਂ ਨੇ ਦਰਸ਼ਨ ਕਰ ਲਿਆ, ਭੇਟਾਵਾਂ ਅਰਪਣ ਕਰ ਲਈਆਂ, ਆਪਣੀਆਂ ਕਾਮਨਾਵਾਂ ਅਰਜਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਪੂਰੀਆਂ ਕਰ ਲਈਆਂ, ਤਬ ਅਨਵਰ ਬੋਲਿਓ ਇਸ ਪਾਏ। ਤੇ ਫਿਰ ਉਹ ਜਿਹੜਾ ਖੋਜਾ ਅਨਵਰ ਸੀ ਨਾ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਸ ਤਰ੍ਹਾਂ ਅਰਜ ਕਰਦਾ।
ਸੁਣੋ ਪੀਰ ਕਿਆ ਮਨ ਮੈਂ ਪਾਇਓ ਬੇਰਖ ਤੌਰ ਹਮੈ ਦਿਖ ਰਾਇਓ।
ਕਹਿੰਦਾ ਹੇ ਪੀਰ ਜੀ, ਕਿਆ ਮਨ ਮੈਂ ਪਾਇਓ, ਤੁਸੀਂ ਆਪਣੇ ਮਨ ਦੇ ਵਿੱਚ ਕਿਸ ਤਰ੍ਹਾਂ ਦੀ ਸੋਚ ਸੋਚੀ ਹੈ।
ਬੇਰੁਖ ਤੌਰ ਹਮੈ ਦਿਖ ਰਾਇਓ ਕਿ ਮੇਰੇ ਵੱਲੋਂ ਤੁਸੀਂ ਬੇਰੁਖ ਤੌਰ ਰੱਖਿਆ ਹੋਇਆ,
ਮੇਰੇ ਵੱਲ ਕੋਈ ਤੁਸੀਂ ਰੁਖ ਨਹੀਂ ਕਰਦੇ।
ਮਿਲ ਤੇ ਪ੍ਰੀਤ ਸਮੇਤ ਹਮੇਸ਼ ਦੇਣ ਲੈਣ ਕਰ ਕਾਰ ਅਸ਼ੇਸ਼।
ਅਨਵਰ ਖੋਜਾ ਕਹਿੰਦਾ ਕਿ ਜਦੋਂ ਪਹਿਲਾਂ ਮੈਂ ਤੁਹਾਡੇ ਕੋਲ ਆਇਆ ਕਰਦਾ ਸੀ ਤੇ ਤੁਸੀਂ ਬੜੇ ਪ੍ਰੇਮ ਪਿਆਰ ਦੇ ਨਾਲ ਹਮੇਸ਼ਾ ਮੈਨੂੰ ਮਿਲਦੇ ਸੀ, ਲੈਣ ਤੇ ਦੇਣ ਦਾ ਕੰਮ ਤੁਸੀਂ ਕਰਦੇ ਸੀ।
ਅਬ ਕੇ ਲਏ ਨਜ਼ਰ ਪੀ ਨਹੀਂ ਅਪਰ ਬਾਤ ਕਰਨੀ ਕਿਤ ਰਹੀ।
ਤੇ ਕਹਿੰਦਾ ਕਿ ਹੁਣ ਤੇ ਤੁਸੀਂ ਨਜ਼ਰ ਵੀ ਮੇਰੀ ਪ੍ਰਵਾਨ ਨਹੀਂ ਕੀਤੀ। ਕਹਿਣ ਤੋਂ ਭਾਵ ਹੈ ਕਿ ਜਿਹੜੀਆਂ ਮੈਂ ਮੋਹਰਾਂ ਲੈ ਕੇ ਆਇਆ ਸਾਂ ਉਹ ਵੀ ਤੁਸੀਂ ਆਪਣੀ ਨਜ਼ਰ ਨਹੀਂ ਕੀਤੀਆਂ, ਪ੍ਰਵਾਨ ਨਹੀਂ ਕੀਤੀਆਂ, ਅਪਰ ਬਾਤ ਕਰਨੀ ਕਿਤ ਰਹੀ। ਇਸ ਤੋਂ ਇਲਾਵਾ ਹੋਰ ਤੇ ਗੱਲ ਤੁਸੀਂ ਕੀ ਕਰਨੀ ਸੀ।
ਗਣ ਰੰਗ ਕਣ ਕੀ ਦਿਸ਼ ਰੁਖ ਕਰੋ ਲੇ ਲੇ ਨਜ਼ਰ ਸੰਭਾਰਨ ਧਰੋ।
ਖੋਜਾਨਵਰ ਕਹਿੰਦਾ ਇਹ ਜਿਹੜੇ ਕੰਗਾਲ ਜੇ ਤੁਹਾਡੇ ਸਿੱਖ ਨੇ, ਇਹਨਾਂ ਦੇ ਵੱਲ ਤੁਸੀਂ ਆਪਣੇ ਰੁਖ ਨੂੰ ਕਰਦੇ ਹੋ, ਆਪਣੀ ਰੁਚੀ ਨੂੰ ਵਧਾਉਂਦੇ ਹੋ, ਔਰ ਉਹਨਾਂ ਦੀਆਂ ਨਜ਼ਰਾਂ ਭੇਟਾਵਾਂ ਨੂੰ ਲੈ ਕੇ ਸੰਭਾਲੀ ਜਾਂਦੇ।
ਕਹਿ ਸ੍ਰੀ ਹਰ ਗੋਬਿੰਦ ਸੁਜਾਨਾ ਸੁਣੋ ਖਾਨ ਸਭ ਕਰ ਬਖਾਨਾ।
ਸੁਣ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬੋਲੇ ਨੇ ਜਿਹੜੇ ਕਿ ਬਹੁਤ ਸੁਜਾਨ ਨੇ, ਕਹਿੰਦੇ ਨੇ ਸੁਣੋ ਖਾਨ ਸਭ ਕਰੈ ਬਖਾਨਾ, ਹੇ ਖਾਨਾ ਸੁਣ ਲੈ ਅਸੀਂ ਬਿਆਨ ਕਰਦੇ ਹਾਂ।
ਰੀਤ ਪ੍ਰੀਤ ਕੀ ਸਮ ਹੈ ਪਾਣੀ ਮਿਲਤ ਹੋਏ ਹੈ ਇੱਕ ਸਮਾਨੀ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੀ ਪ੍ਰੀਤੀ ਦੀ ਰੀਤੀ ਹੈ ਉਹ ਇਸ ਤਰ੍ਹਾਂ ਦੀ ਰੀਤੀ ਹੁੰਦੀ ਹੈ ਜਿਵੇਂ ਪੈ ਤੇ ਪਾਣੀ ਦੀ ਹੁੰਦੀ ਹੈ। ਪੈ ਆਖਿਆ ਜਾਂਦਾ ਹੈ ਦੁੱਧ ਨੂੰ। ਕਹਿੰਦੇ ਨੇ ਕਿ ਪ੍ਰੇਮ ਤੇ ਪ੍ਰੀਤ ਇਸ ਤਰ੍ਹਾਂ ਹੁੰਦੀ ਹੈ ਕਿ ਜਿਵੇਂ ਦੁੱਧ ਤੇ ਪਾਣੀ ਦਾ ਮਿਲਾਪ ਹੋਵੇ।
ਮਿਲਤ ਹੋਤ ਹੈ ਇੱਕ ਸਮਾਨੀ,
ਜਦੋਂ ਪਾਣੀ ਤੇ ਦੁੱਧ ਮਿਲ ਜਾਂਦੇ ਨੇ ਉਹ ਫਿਰ ਇੱਕੋ ਸਰੂਪ ਹੋ ਜਾਂਦੇ ਨੇ।
जब मेले को कपट खटाई लगन बिलम तुरत बिगलाई।
सतगुरु हरगोबिंद सच्चे पातशाह जी एक प्रमाण दे नाल समझाउंदे ने कि जदों दुध दे विच पानी मिला दिता जांदा है ते इको ही स्वरूप हो जांदा है। सतगुरु जी कहिंदे ने कि जदों ऐसे दुध दे विच कोई खटियाई पा देवे पाव के खट्टा पदार्थ पा देवे लगे ना बिलम तुरत बिगलाई उस वेले रता भी देरी नहीं लगती कि दुध फट जांदा है पानी वखरा हो जांदा है ते दुध वखरा हो जांदा है।
बहुर न मिले अनेक जतन ते तथा फर्क पर है मन मन ते।
सतगुरु हरगोबिंद सच्चे पातशाह जी कहिंदे ने कि जदों दुध फट के पानी तो वखरा हो जांदा है उस तो बाद भावे किन्ने भी कोई जतन कर लवे फिर वह कदे भी एक नहीं हुंदे पाव के पानी वखरा ही रवेगा फटिया होया दुध वखरा ही रवेगा कदे एक स्वरूप उन्हां दा हो नहीं सकदा। तथा फर्क पर है मन मन ते इस तरह सतगुरु जी कहिंदे ने कि एक मन दा दूसरे मन तो फर्क पै जांदा है।
पै पानी ना खटाई सह तथा कपट ते प्रीत ना रह।
सतगुरु जी कहिंदे ने कि जिस तरह दुध ते पानी नु खटियाई सहार नहीं सकदी पाव के जेड़ा पै ते पानी है जेड़ा दुध दे विच पानी मिलिया होया ओ खटियाई नु नहीं सहारदा जदों ही खटियाई लगेगी ते दोवां दा विछोड़ा हो जावेगा दोवें वखरे हो जाणगे। इसे तरीके दे नाल सतगुरु जी कहिंदे ने तथा कपट ते प्रीत ना रह। इसे तरीके दे नाल जेड़ा कपट है जेड़ा छल है ओ करदा है खटियाई दा कम ते खटियाई दे नाल प्रीत कदे रहिंदी नहीं।
इम विचार कर हो जै मौन नत उगरत जै है छल जौन।
सतगुरु हरगोबिंद सच्चे पातशाह जी कहिंदे ने साडी गल दी विचार करके तू मौन हो जा तू चुप हो जा जे चुप ना कीता ते तेरा जरा पाज है ना जरा कपट है ना वो सारे दे सामने खुल जाएगा।
सोने अनवर सो तजियो प्रसंग बहुर मिलन हित कर गुर संग।
जदों सतगुरां ने इस तरह दे बचन कीते कवि जी लिखदे ने कि फिर वो चुप हो गया उस पासे दी गल नूं छड्ड दिता।
बहुर मिलन हित कर गुर संग पाव के फिर गुरु दे नाल जिहड़े तरीके दे नाल मेल होवे ओ यतन सोचण लगा। बैठे बोलत प्राप्त भेत तूषण करे नहीं कुछ देत।
सोचा अनवर खोजे ने के बैठ के बोलन दे नाल भेद मिलदा है चुप कीतिया कोई भी कुछ भेद नहीं मिलेगा मैं ते भेत लैण दे वास्ते आया हां इस करके मैनू कुछ गल छेड़नी चाहीदी।
सुनो पीर जी चौपर चारू जानू तरे तरयो संभारू।
खोजा अनवर बोलिया कहिंदा सुनो पीर जी ये जरा सोना चौपड़ तुहाडे सिख दे वल्लों अर्पण होया इनू तुसी अपने जानू दे थले अपने गोडे दे थले संभाल के रख लिया।
अदभुत बणियो पिखण ललचावो तुमसो बाजी खेल मचावो।
खोजा अनवर कहिंदा कि बड़ा सोहना बनिया होया बड़ा अलौकिक है मेरा जी करदा है कि मैं इस चौपड़ नूं देखा और इस तों इलावा मेरे मन दे विच इक चाह है कि तुसी मेरे नाल बैठ के चौपड़ दी खेड खेडो।
तरिया तन निज दाव विचारी खेलत जै ले हो कह दे हो हारी।
सतगुरां नूं कहिंदा है कि धरो अपने वाले पासिओं तन ते दाव दी विचार करके चौपड़ नूं खेडिया जावे। खेल तै ले हो कह दे हो हारी खेड दे विच जां मैं तुहाडा तन जित लवांगा ते जां फिर अपना तन हार देवांगा।
सुन श्री हर गोबिंद उचारी ए तो खेल जूप जुआरी।
जदों इस तरह दी गल खोजे अनवर ने कीती सतगुरु हरगोबिंद सच्चे पातशाह जी कहिंदे ने ए तो खेल जूप जुआरी। हे अनवर खां जिहड़े जुआरी लोग ने ओ पैसिआं नूं रख के दा दे उत्ते खेड खेडदे ने असीं जुआ नहीं खेडदे।
हम अल्लाह के फकर बिसाले पालियो
ਉਪਦੇਸ਼ਤ ਭਲੇ ਸੰਭਾਲੇ। ਸਤਿਗੁਰੂ ਜੀ ਕਹਿੰਦੇ ਨੇ ਕਿ ਅਸੀਂ ਅੱਲਾ ਦੇ ਰੱਬ ਦੇ ਬੰਦੇ ਹਾਂ, ਉਹਦੇ ਫਕਰ ਹਾਂ, ਉਹਦੇ ਫਕੀਰ ਹਾਂ, ਭਲੇ ਉਪਦੇਸ਼ ਭਲੇ ਸੰਭਾਲੇ। ਅਸੀਂ ਭਲੇ ਉਪਦੇਸ਼ ਦੀ ਸਾਂਭ ਕਰਦੇ ਹਾਂ ਤੇ ਲੋਕਾਂ ਨੂੰ ਵੀ ਭਲਾ ਉਪਦੇਸ਼ ਦਿੰਦੇ ਹਾਂ। ਜੇਕਰ ਚਿਤ ਪਰਚਾ ਤੁਮ ਧਰੋ ਬਿਨਾਂ ਦਾਵ ਧਨ ਖੇਲਣ ਕਰੋ। ਸਤਿਗੁਰੂ ਜੀ ਕਹਿੰਦੇ ਨੇ ਜੂਆ ਨਹੀਂ ਖੇਡਾਂਗੇ, ਅਸੀਂ ਧਨ ਦੀ ਅਰਪਣ ਕਰਕੇ ਦਾਅ ਦੇ ਨਾਲ ਨਹੀਂ ਖੇਡਾਂਗੇ। ਜੇਕਰ ਤੂੰ ਖੇਡਣਾ ਚਾਹੁੰਦਾ ਤੇ ਵੈਸੇ ਖੇਡ, ਅਸੀਂ ਕੋਈ ਦਾਅ ਦੇ ਉੱਤੇ ਧਨ ਰੱਖਾਂਗੇ ਨਹੀਂ। ਬਿਨਾਂ ਦਾਵ ਧਨ ਖੇਲਣ ਕਰੋ, ਦਾਅ ਦੇ ਉੱਤੇ ਕੁਝ ਵੀ ਲਾਇਆ ਨਾ ਜਾਵੇ, ਬਗੈਰ ਧਨ ਤੋਂ ਰੱਖਣ ਤੋਂ ਖੇਡ ਖੇਡੀ ਜਾ ਸਕਦੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਕਈ ਵਾਰੀ ਇਸ ਤਰ੍ਹਾਂ ਦਾ ਬਚਨ ਆਉਂਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੈਂ ਬਹੁਤ ਲੰਮੇ ਸਮੇਂ ਤੱਕ ਆਪਣੇ ਘੋੜਿਆਂ ਨੂੰ ਜਿੱਥੇ ਘੋੜੇ ਦੌੜਦੇ ਨੇ ਉੱਥੇ ਕੰਪੀਟੀਸ਼ਨਾਂ ਦੇ ਵਿੱਚ ਲੈ ਕੇ ਜਾਂਦਾ ਰਿਹਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਮੁਖ ਤੋਂ ਵਾਹ ਕਰਦੇ ਨੇ ਕਿ 27 ਸਾਲ ਲਗਾਤਾਰ ਮੈਂ ਘੋੜ ਦੌੜ ਦੇ ਵਿੱਚ ਹਿੱਸਾ ਲਿਆ, ਆਪਣੇ ਘੋੜਿਆਂ ਨੂੰ ਦੌੜਾਇਆ। ਪਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੂਏ ਵਾਲਾ ਪਾਸਾ ਇੱਕ ਦਿਨ ਵੀ ਜਾ ਕੇ ਨਹੀਂ ਵੇਖਿਆ। ਭਾਵ ਕੇ ਘੋੜੇ ਦੜਾਉਂਦੇ ਸਨ, ਜੇਕਰ ਸਤਿਗੁਰਾਂ ਦੇ ਘੋੜੇ ਜਿੱਤ ਜਾਂਦੇ ਸਨ, ਇਨਾਮ ਦਿੱਤੇ ਜਾਂਦੇ ਸਨ, ਪਰ ਸਤਿਗੁਰਾਂ ਨੇ ਕਦੀ ਵੀ ਇਹ ਦਾਅ ਤੇ ਨਹੀਂ ਸੀ ਰੱਖਿਆ ਕਿ ਮੇਰਾ ਜੇ ਘੋੜਾ ਆ ਜਿੱਤੇਗਾ ਤੇ ਫਿਰ ਇੰਨੇ ਪੈਸੇ ਦਿੱਤੇ ਜਾਣਗੇ, ਜੇ ਹਾਰ ਜਾਏਗਾ ਤੇ ਇੰਨੇ ਪੈਸੇ ਦੂਸਰਾ ਲਵੇਗਾ। ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਭਾਵੇਂ ਘੋੜੇ ਰੱਖਦੇ ਵੀ ਨੇ, ਪਰ ਘੋੜ ਦੌੜ ਜਿੱਥੇ ਹੁੰਦੀ ਹੈ ਉੱਥੇ ਜਾਂਦੇ ਨੇ ਤੇ ਵੱਖ ਵੱਖ ਨੰਬਰਾਂ ਦੇ ਉੱਤੇ ਉਹ ਦਾਅ ਲਾਉਂਦੇ ਨੇ, ਸੱਟੇ ਲਾਉਂਦੇ ਨੇ ਕਿ ਆਹ ਘੋੜਾ ਜੇਕਰ ਜਿੱਤ ਗਿਆ ਤੇ ਮੈਨੂੰ ਇੰਨੇ ਪੈਸੇ ਮਿਲਣਗੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ 27 ਸਾਲ ਮੇਰੇ ਘੋੜੇ ਘੋੜ ਦੌੜ ਦੇ ਵਿੱਚ ਹਿੱਸੇ ਲੈਂਦੇ ਰਹੇ, ਪਰ ਮੈਂ ਇੱਕ ਦਿਨ ਵੀ ਕਦੇ ਜੂਏ ਵਾਲਾ ਪਾਸਾ ਨਹੀਂ ਦੇਖਿਆ। ਇੱਕ ਪਾਸੇ ਜੂਆ ਰੱਖ ਕੇ ਖੇਡਿਆ ਜਾਂਦਾ ਸੀ ਪੈਸਿਆਂ ਦਾ ਤੇ ਦੂਸਰੇ ਪਾਸੇ ਆਮ ਘੋੜ ਦੌੜ ਹੁੰਦੀ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਵਿੱਤਰ ਉਪਦੇਸ਼ ਦੇ ਵਿੱਚ ਇਹ ਵੀ ਬਚਨ ਕਰਦੇ ਨੇ ਕਿ ਲਾਹੌਰ ਦਾ ਇੱਕ ਵਕੀਲ ਸੀ ਜਿਹਦਾ ਕਿਸ਼ਨ ਚੰਦ ਨਾਮ ਸੀ, ਉਹਨੇ ਮੈਨੂੰ ਆਖਿਆ ਕਿ ਇਹ ਪ੍ਰਤਾਪ ਸਿੰਘ ਜੇਕਰ ਤੇਰੇ ਵਰਗੇ ਤੇਜ ਦੌੜਨ ਵਾਲੇ ਘੋੜੇ ਕਿਸੇ ਦੇ ਕੋਲ ਹੋਣ ਤੇ ਲੱਖਾਂ ਰੁਪਈਏ ਕਮਾ ਲਵੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਉਸ ਨੂੰ ਸਤਿਗੁਰਾਂ ਦੀ ਕਿਰਪਾ ਦੇ ਨਾਲ ਆਖਿਆ ਕਿ ਇਹ ਕਿਸ਼ਨ ਚੰਦ ਤੂੰ ਇਹ ਗੱਲ ਦੱਸ ਕਿ ਕੋਈ ਐਸਾ ਇੱਕ ਵੀ ਆਦਮੀ ਦਿਖਾ ਸਕਦਾ ਜਿਨੇ ਕਿ ਘੋੜੇ ਰੱਖ ਕੇ ਘੋੜ ਦੌੜ ਦੇ ਵਿੱਚੋਂ ਜੂਆ ਖੇਡ ਕੇ ਪੈਸੇ ਕਮਾਏ ਹੋਣ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਉਪਦੇਸ਼ ਦੇ ਵਿੱਚ ਕਹਿੰਦੇ ਨੇ ਸੋਚਦਾ ਰਿਹਾ ਸੋਚਦਾ ਰਿਹਾ ਸੋਚਦਾ ਰਿਹਾ, ਆਖਿਰਕਾਰ ਕਹਿੰਦਾ ਨਹੀਂ ਐਸਾ ਕੋਈ ਵੀ ਨਹੀਂ ਦੇਖਿਆ ਕਿ ਜਿਨੇ ਘੋੜਿਆਂ ਦੀ ਦੌੜ ਦੇ ਵਿੱਚੋਂ ਜੂਆ ਖੇਡ ਕੇ ਪੈਸੇ ਜਿੱਤੇ ਹੋਣ ਤੇ ਆਪਣਾ ਘਰ ਬਾਰ ਬਣਾਇਆ ਹੋਵੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਅਖੀਰ ਦੇ ਵਿੱਚ ਆਪਣਾ ਇਹੀ ਪੱਖ ਪੇਸ਼ ਕਰਦੇ ਨੇ, ਆਪਣੀ ਦਲੀਲ ਦਿੰਦੇ ਨੇ ਕਿ ਜੂਆ ਨਹੀਂ ਖੇਡਣਾ ਚਾਹੀਦਾ। ਮੈਂ ਸਿਰਫ ਅਰਜ਼ ਕਰ ਰਿਹਾ ਸੀ ਕਿ ਖੋਜੇ ਅਨਵਰ ਨੇ ਆਖਿਆ ਕਿ ਚੌਪੜ ਦੀ ਖੇਡ ਤੁਹਾਡੇ ਨਾਲ ਖੇਡਾਂਗਾ, ਆਪਣੇ ਵਾਲੇ ਪਾਸਿਓਂ ਦਾ ਦੇ ਉੱਤੇ ਤੁਸੀਂ ਕੁਛ ਧਨ ਰੱਖਿਓ ਤੇ ਕੁਝ ਮੈਂ ਰੱਖਾਂਗਾ, ਜਾਂ ਤੁਹਾਡੇ ਧਨ ਨੂੰ ਜਿੱਤ ਕੇ ਪ੍ਰਾਪਤ ਕਰ ਲਵਾਂਗਾ ਤੇ ਜਾਂ ਹਾਰ ਕੇ ਧਨ ਤੁਹਾਨੂੰ ਦੇ ਦਿਆਂਗਾ। ਪਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਜੂਆ ਨਹੀਂ ਖੇਡਣਾ, ਜੇਕਰ ਖੇਡ ਖੇਡਣੀ ਹੈ ਤੇ ਖੇਡ ਲੈ, ਪਰ ਅਸੀਂ ਧਨ ਨਹੀਂ ਰੱਖਾਂਗੇ। ਅਨਵਰ ਭਾਣੇ ਛੂਛ ਨਹੀਂ ਆਛੋ, ਕੁਛ ਤਰ ਕਰ ਖੇਲਣ ਚਿਤ ਬਾਂਛੋ। ਅੱਗੋਂ ਅਨਵਰ ਕਹਿੰਦਾ ਜੀ ਨਹੀਂ, ਛੂਛ ਨਹੀਂ ਆਛੋ, ਸੱਖਣੀ ਖੇਡ ਖੇਡਣੀ ਚੰਗੀ ਨਹੀਂ ਹੈ, ਕੁਛ ਤਰ ਕਰ ਖੇਲਣ ਚਿਤ ਬਾਂਛੋ, ਕੁਝ ਨਾ ਕੁਝ ਧਨ ਤੇ ਜ਼ਰੂਰ ਰੱਖੋ ਤੇ ਫੇਰ ਖੇਲ ਨੂੰ ਖੇਲੋ। ਜਾਣ ਖਾਣ ਕੀ ਅਦਕ ਖੁਟਾਈ, ਕਹਿਓ ਗੁਰੂ ਹਮ ਚਾਹੇ ਨਾ ਕਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖੋਜੇ ਅਨਵਰ ਖਾਣ ਦੀ ਵੱਡੀ ਖੁਟਾਈ ਨੂੰ ਸਤਿਗੁਰਾਂ ਨੇ ਜਾਣਿਆ। ਸਤਿਗੁਰੂ ਜੀ ਕਹਿੰਦੇ ਨੇ ਹਮੇ ਚਾਹ ਨਾ ਕਾਈ, ਸਤਿਗੁਰੂ ਜੀ ਕਹਿੰਦੇ ਨੇ ਸਾਨੂੰ ਤੇ ਕਿਸੇ ਧਨ ਦੀ ਰੱਖ ਕੇ ਖੇਡਣ ਦੀ ਕੋਈ ਚਾਹ ਨਹੀਂ ਹੈ, ਪਰ ਜੇਕਰ ਤੂੰ ਕਹਿਣਾ ਹੈ ਤੇ ਅਸੀਂ ਜ਼ਰੂਰ ਖੇਡਾਂਗੇ। ਭਾਵੇਂ ਕਿ ਸਤਿਗੁਰੂ ਜੀ ਜੂਆ ਨਹੀਂ ਸਨ ਖੇਡਦੇ ਧਨ ਰੱਖ ਕੇ, ਪਰ ਉਹਦੇ ਮਜਬੂਰ ਕਰਨ ਦੇ ਉੱਤੇ ਉਹਨੂੰ ਸਤਿਗੁਰਾਂ ਨੇ ਝੂਠਾ ਕਰਨਾ ਹੈ। ਇਸ ਕਰਕੇ ਕਹਿੰਦੇ ਨੇ ਹਮੇ ਚਾਹ ਹੈ ਨਾ ਕੋਈ, ਸਾਨੂੰ ਤੇ ਕੋਈ ਚਾਹ ਨਹੀਂ ਹੈ, ਪਰ ਜੇਕਰ ਤੂੰ ਇਸ ਤਰ੍ਹਾਂ ਦੀ ਗੱਲ ਕਰਦਾ ਤੇ ਜ਼ਰੂਰ ਖੇਡਾਂਗੇ। करो आप जैसे मन पावे, प्राप्त हार जीत नहीं पावे। सतगुरु हरगोविंद सच्चे पातशाह जी कहिंदे ने, चंगा खान जिस तरह तेरा जी करदा है उसे तरह कर लै, पर एक गल याद रख, प्राप्त हार जीत नहीं पावे। तेनू हार दी प्राप्ति होवेगी, कदे जीत नहीं सकदा।
अस कह चौपर अगर बिछायो, बैठो समुख मूड हर खायो।
इस तरह कह के सतगुरां ने अपने अगे वो चौपर दा जिहड़ा कपड़ा सी उस नूं विछा दिता, ते सामने मूर्ख खुशी दे नाल अनवर बैठ गए।
चित वै खेलन विद्या मेरे, चहो सुल्यावो डलको गेरे।
सोचदा है बैठा कि मैं बहुत वधिया चौपड़ दा खिडारी हां, मेरे विच विद्या बड़ी है खेडण दी, चहो सुल्यावो डलको गेरे, मैं जो चाहां ओही पासिआं नूं सुट के डलां नूं सुट के लिया सकदा हां। छे लियावां पौ बारां लियावां चौदां लियावां पाव के जो मैं चाहांगा, जदों डलां नूं सुटांगा ते उही नंबर आउणगे।
शाह सभा में जीतत रहियो, अनक बार तन मैं बहो लहियो।
खोजा अनवर सोचदा है कि बादशाह दी सभा दे विच मैं बहुती बारी जित्या हां, अनेकां वार बादशाह ने खुशी दे नाल मैनू बहुता सारा तन दिता है।
अपर बात मैं दाव ना खावै, चौपर खेलत दरब हरावै।
सोचदा है खोजा अनवर कि ये जिहड़ा गुरु है होर किसे भी गल दे विच दा थले नहीं आउणा, पर जिहड़ी चौपड़ दी खेड है ना, इस खेड दे विचों ये जित नहीं सकदा, ये अपने पैसिआं नूं मेरे तों हरावेगा।
उठो जीत कर जे तन संग, तौ लख हो गुर हार जंग।
सोचिया खोजे अनवर ने कि जेकर चौपड़ दी खेड नूं जित के मैं धन दी प्राप्ति करके उठांगा, तां मैं समझांगा कि जंग दे विच भी साडी फतेह होवेगी।
दाव पांच सै दरब लगायब, तब सत गुर डल दार रिड़ायब।
खोजे अनवर ने 500 रुपया दा दे उते लाया है, तब सतगुर डल डार रिड़ाए। उस वेले सतगुरु हरगोविंद सच्चे पातशाह जी ने पासिआं नूं सुट्टिआ, डलां नूं रेड़िआ।
चमकत चूनी कंचन जरे, पुण ले खान गेरबो करे।
उस तों बाद ਉਹਨਾਂ ਹੀ ਪਾਸਿਆਂ ਨੂੰ ਫੜ ਕੇ ਜਿਨ੍ਹਾਂ ਦੇ ਵਿੱਚ ਚੂਨੀਆਂ ਹੀਰਿਆਂ ਦੀਆਂ ਚਮਕਦੀਆਂ ਨੇ, ਉਹਨਾਂ ਪਾਸਿਆਂ ਨੂੰ ਖਾਣ ਨੇ ਸੁੱਟਿਆ।
ਸਭਾ ਲਗੀ ਸੁਪਟਣ ਕੀ ਹੀਰੇ, ਚਲੇ ਨਰਦ ਨਿਜ ਡਲ ਕੋ ਗਿਰੇ।
ਹੁਣ ਚੌਪੜ ਦੀ ਖੇਡ ਸ਼ੁਰੂ ਹੋ ਗਈ ਹੈ। ਖੋਜੇ ਅਨਵਰ ਦੇ ਵਿੱਚ ਤੇ ਸਤਿਗੁਰਾਂ ਦੇ ਵਿੱਚ ਕਵੀ ਜੀ ਲਿਖਦੇ ਨੇ ਕਿ ਬਹੁਤ ਵੱਡੀ ਸ਼ਸਤਰਧਾਰੀ ਯੋਧਿਆਂ ਦੀ ਸਭਾ ਲੱਗੀ ਹੋਈ ਹੈ, ਡਲਾਂ ਨੂੰ ਪਾਸਿਆਂ ਨੂੰ ਸੁੱਟਦੇ ਨੇ ਤੇ ਉਹਨਾਂ ਦੇ ਮੁਤਾਬਕ ਨਰਦਾਂ ਨੂੰ ਗੋਟੀਆਂ ਨੂੰ ਅੱਗੇ ਤੋਰਦੇ ਨੇ।
ਦਾਓ ਵਿਸਾਲ ਗੁਰੂ ਤਵ ਲਿਆਵੈ, ਤੁਰਕ ਨਰਨ ਕੋ ਮਾਰ ਹਟਾਵੈ।
ਖੋਜਾਂ ਅਨਵਰ ਤੇ ਸਮਝਦਾ ਸੀ ਕਿ ਮੈਂ ਬਹੁਤ ਵਧੀਆ ਖਿਡਾਰੀ ਹਾਂ, ਪਰ ਇਸ ਗੱਲ ਦਾ ਪਤਾ ਉਦੋਂ ਲੱਗਾ ਕਿ ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਦਾਵਾਂ ਦੇ ਨਾਲ, ਆਪਣੀਆਂ ਚਾਲਾਂ ਦੇ ਨਾਲ ਖੋਜੇ ਅਨਵਰ ਦੀਆਂ ਨਰਦਾਂ ਨੂੰ ਗੋਟੀਆਂ ਨੂੰ ਮਾਰੀ ਜਾਂਦੇ ਨੇ।
ਪੁਨ ਕਾਚੀ ਹੋਏ ਵਹਿਰ ਨਿਕਾਸ, ਆਨ ਫੇਰਤ ਚਾਰੋਂ ਪਾਸੇ।
ਚਾਰ ਫੇਰੇ ਹਰ ਇੱਕ ਨਰਦ ਨੂੰ ਗੋਟੀ ਨੂੰ ਫੇਰ ਕੇ ਲਿਆਂਦਾ ਜਾਂਦਾ, ਜਿੱਥੇ ਵੀ ਦੂਸਰੀ ਦੀ ਗੋਟੀ ਦੀ ਮਾਰ ਦੇ ਹੇਠਾਂ ਉਹ ਆ ਜਾਂਦੀ ਹੈ, ਉਸ ਨੂੰ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ। ਇਸੇ ਤਰ੍ਹਾਂ ਚਾਰ ਫੇਰੇ ਗੋਟੀਆਂ ਚਲਾਈਆਂ ਜਾਂਦੀਆਂ।
ਅੰਤਰ ਨਹੀਂ ਪ੍ਰਵੇਸ਼ ਬੇਪਾਵਤ, ਮਾਰਿਓ ਕਹਿ ਗੁਰ ਮਾਰ ਹਟਾਵਤ।
ਖੋਜੇ ਅਨਵਰ ਦੀ ਕੋਈ ਵੀ ਜਿਹੜੀ ਨਰਦ ਹੈ ਉਹ ਪੱਕੀ ਹੋ ਕੇ ਆਪਣੇ ਘਰ ਦੇ ਵਿੱਚ ਪ੍ਰਵੇਸ਼ ਕਰ ਨਹੀਂ ਸਕਦੀ। ਮਾਰਿਓ ਕਹਿ ਗੁਰ ਮਾਰ ਹਟਾਵਤ, ਜਦੋਂ ਹੀ ਘਰ ਦੇ ਲਾਗੇ ਪਹੁੰਚਦੀ ਹੈ ਨਰਦ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆ ਤੇਰੀ ਮਾਰ ਦਿੱਤੀ ਹੈ, ਇਸ ਤਰ੍ਹਾਂ ਕਹਿ ਕੇ ਗੋਟੀ ਨੂੰ ਬਾਹਰ ਕਰ ਦਿੰਦੇ।
ਆਪਣੀ ਆਠੋਂ ਨਰਦ ਪਕਾਈ, ਰਾਖੀ ਤਿਸ ਕੀ ਚਾਰ ਕਚਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖੇਡਦਿਆਂ ਆਪਣੀਆਂ ਅੱਠਾਂ ਨਰਦਾਂ ਨੂੰ ਸਤਿਗੁਰਾਂ ਨੇ ਪੱਕਾ ਕਰ ਲਿਆ ਤੇ ਉਸ ਅਨਵਰ ਦੀਆਂ ਜਿਹੜੀਆਂ ਚਾਰ ਨਰਦਾਂ ਸੀ ਨਾ ਉਹ ਕੱਚੀਆਂ ਰਹਿ ਗਈਆਂ।
ਹਾਰਿਓ ਦਰਬ ਪੰਚ ਸੈ ਮੂੜਾ ਸਰਬਰ ਹੋਇਓ ਚਹਿਤ ਹੈ ਕੂੜਾ।
ਆਖਰਕਾਰ 500 ਰੁਪਇਆ ਇਸ ਤਰੀਕੇ ਦੇ ਨਾਲ ਮੂਰਖ ਹਾਰ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਰਾਬਰੀ ਕਰਨਾ ਚਾਹੁੰਦਾ ਸੀ ਝੂਠਾ।
ਲੱਜਤ ਪਇਓ ਕੁਛ ਕਪੁਣ ਚਪਿਓ ਦਾਵ ਪੰਚ ਸੈ ਤਨ ਤਬ ਥਪਿਓ।
ਸ਼ਰਮਿੰਦਾ ਹੋਇਆ, ਥੋੜਾ ਜਿਹਾ ਮਨ ਦੇ ਵਿੱਚ ਕ੍ਰੋਧ ਆਇਆ ਤੇ ਚਿੜ ਕੇ ਉਸਨੇ 500 ਰੁਪਇਆ ਹੋਰ ਦਾਅ ਦੇ ਉੱਤੇ ਲਾਇਆ।
ਬਾਜੀ ਪ੍ਰਥਮ ਹਰਾਇ ਸੋ ਚਾਹਾ ਅਬ ਕੈ ਦਰਬ ਲਹੋਇਨ ਪਾਹਾ।
ਸੋਚਿਆ ਖੋਜੇ ਅਨਵਰ ਨੇ ਕਿ ਪਹਿਲੀ ਜਿਹੜੀ ਬਾਜੀ ਹੈ ਉਹ ਮੈਂ ਹਾਰ ਚੁੱਕਾ ਹਾਂ, ਹੁਣ ਦੂਸਰੀ ਜਿਹੜੀ ਬਾਜੀ ਲਾਵਾਂਗਾ ਨਾ ਇਸ ਦੇ ਵਿੱਚ ਮੈਂ ਜਿੱਤ ਦੀ ਪ੍ਰਾਪਤੀ ਕਰਕੇ ਧਨ ਲਵਾਂਗਾ।
ਚੂਨੀ ਚਮਕਤ ਹੇਮ ਲਪੇਟੀ ਜਨ ਸੂਰਜ ਕੀ ਕਿਰਨ ਸਮੇਟੀ।
ਉਹ ਜਿਹੜੇ ਪਾਸੇ ਨੇ ਜਿਨ੍ਹਾਂ ਨੂੰ ਸੁੱਟ ਕੇ ਨੰਬਰਾਂ ਦੀ ਪਰਖ ਕੀਤੀ ਜਾਂਦੀ ਹੈ, ਕਵੀ ਜੀ ਲਿਖਦੇ ਨੇ ਕਿ ਉਹਨਾਂ ਦੇ ਵਿੱਚ ਚੂਨੀ ਚਮਕਤ ਹੇਮ ਲਪੇਟੀ ਸੋਨੇ ਦੇ ਨਾਲ ਲਪੇਟੀਆਂ ਹੋਈਆਂ ਉਹ ਚੂਨੀਆਂ ਨੇ।
ਜਨ ਸੂਰਜ ਕੀ ਕਿਰਨ ਸਮੇਟੀ,
ਇਸ ਤਰ੍ਹਾਂ ਲੱਗਦਾ ਕਿ ਜਿਵੇਂ ਸੂਰਜ ਦੀਆਂ ਕਿਰਨਾਂ ਨੂੰ ਇਕੱਠਾ ਕੀਤਾ ਹੋਵੇ ਇਹਨਾਂ ਦੇ ਵਿੱਚ ਹੀ ਸਮੇਟਿਆ ਹੋਵੇ।
ਤਿੰਨ ਪਰ ਨਵ ਗ੍ਰਹਿ ਜਨ ਥਿਰ ਕਰੇ ਅਸ ਡਲ ਸ਼ੋਭਤ ਹੈ ਦੁੱਤ ਭਰੇ।
ਮਾਨੋ ਕਿ ਉਹਨਾਂ ਦੇ ਉੱਤੇ ਨੌ ਗ੍ਰਹਿ ਸਥਾਪਨ ਕੀਤੇ ਗਏ ਨੇ। ਅਸ ਡਲ ਸ਼ੋਭਤ ਹੈ ਦੁੱਤ ਭਰੇ, ਐਸੇ ਜਿਹੜੇ ਡਲ ਨੇ ਐਸੇ ਜਿਹੜੇ ਪਾਸੇ ਨੇ ਨਾ ਉਹ ਸ਼ੋਭਾ ਵਾਲੇ ਨੇ, ਵੱਡੀ ਦੁੱਤੀ ਵਾਲੇ ਨੇ।
ਬਹੁਰ ਦੂਸਰੀ ਬਾਜ਼ੀ ਖੇਲਤ ਗੁਰ ਕਰ ਕਮਲਨ ਤੇ ਡਲ ਮੇਲਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੀ ਬਾਜੀ ਸ਼ੁਰੂ ਹੋਈ ਹੈ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਕਰ ਕਮਲਾਂ ਦੇ ਨਾਲ ਡਲਾਂ ਨੂੰ ਸੁੱਟਦੇ ਨੇ, ਪਾਸਿਆਂ ਨੂੰ ਫੈਂਕਦੇ ਨੇ।
ਕਰੈ ਤੁਰਕ ਵਿਦਿਆ ਬਹੁ ਤੇਰੀ ਗੁਰ ਕੀ ਨਰਦ ਨ ਮਾਰੀ ਇੱਕ ਬੇਰੀ।
ਭਾਵੇਂ ਕਿ ਖੋਜੇ ਅਨਵਰ ਤੁਰਕ ਨੇ ਆਪਣੀ ਵਿਦਿਆ ਦਾ ਵੱਡਾ ਪ੍ਰਗਟਾਵਾ ਕੀਤਾ ਪਰ ਸਤਿਗੁਰਾਂ ਦੀ ਇੱਕ ਵੀ ਨਰਦ ਨੂੰ ਉਹ ਮਾਰ ਨਾ ਸਕੇ।
ਤਿਸ ਕੀ ਨਰਦ ਆਏ ਜਬ ਆਗੇ ਕਹਿ ਗੁਰ ਮਾਰ ਜਨ ਸਰ ਲਾਗੇ।
ਪਰ ਜਦੋਂ ਹੀ ਖੋਜੇ ਅਨਵਰ ਦੀ ਨਰਦ ਸਤਿਗੁਰਾਂ ਦੇ ਅੜਕੇ ਆ ਜਾਂਦੀ ਹੈ, ਅੱਗੇ ਆ ਜਾਂਦੀ ਹੈ ਤੇ ਸਤਿਗੁਰੂ ਜੀ ਉਸਦੀ ਨਰਦ ਨੂੰ ਮਾਰ ਦਿੰਦੇ ਨੇ। ਕਹਿ ਗੁਰ ਮਾਰ ਕਹਿ ਕੇ ਸਤਿਗੁਰੂ ਜੀ ਨਰਦ ਮਾਰਦੇ ਨੇ, ਜਨ ਸਰ ਲਾਗੇ ਤੇ ਸਤਿਗੁਰਾਂ ਦੇ ਉਹ ਆਖੇ ਹੋਏ ਜਿਹੜੇ ਵਾਕ ਨੇ ਨਾ ਉਹ ਤੀਰ ਦੇ ਵਾਂਗ ਉਸ ਖੋਜੇ ਅਨਵਰ ਦੀ ਛਾਤੀ ਦੇ ਵਿੱਚ ਚੁਭਦੇ ਨੇ।
ਚਪਿਓ ਤੁਰਕ ਬੇਦ ਕਰਤ ਅਨੇਕਾ ਮਹਿਮਾ ਲਖ ਨ ਸਕੇ ਅਭੀ ਬੇਕਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਬੜਾ ਚਿੜਿਆ ਬੜਾ ਖਿਜਿਆ ਤੁਰਕ ਅਨੇਕਾਂ ਪ੍ਰਕਾਰ ਦੀਆਂ ਉਸਨੇ ਵਿਧੀਆਂ ਨੂੰ ਅਪਣਾਇਆ ਪਰ ਕੁਝ ਕਰ ਨਾ ਸਕਿਆ।
ਮਹਿਮਾ ਲਖ ਨਾ ਸਕੇ ਅਭਿਵੇਕਾ,
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਵੱਡੀ ਮਹਿਮਾ ਨੂੰ ਮੂਰਖ ਜਾਣ ਨਹੀਂ ਸਕਿਆ ਕਿਉਂਕਿ ਅਭਿਵੇਕਾ ਹੈ, ਗਿਆਨ ਤੋਂ ਸਖਣਾ ਹੈ, ਮੂਰਖ ਹੈ।
ਬਾਜੀ ਜੀਤ ਲਈ ਜਨ ਜੰਗ ਬੇਦ ਬਾਕ ਬਾਣ ਕੇ ਸੰਗ।
ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਦੂਸਰੀ ਜਿਹੜੀ ਬਾਜੀ ਸੀ ਉਹ ਵੀ ਸਤਿਗੁਰਾਂ ਨੇ ਇਸ ਤਰ੍ਹਾਂ ਜਿੱਤ ਲਈ ਜਿਵੇਂ ਜੰਗ ਦੇ ਵਿੱਚ ਜਿੱਤ ਦੀ ਪ੍ਰਾਪਤੀ ਕੀਤੀ ਹੋਵੇ।
ਬੇਦੈ ਬਾਕ ਬਾਣ ਕੇ ਸੰਗ,
ਜਿਹੜੇ ਸਤਿਗੁਰੂ ਜੀ ਬਚਨ ਕਰਦੇ ਨੇ ਉਹ ਤੀਰਾਂ ਦੇ ਵਾਂਗ ਚੁਭਦੇ ਨੇ ਉਹਦੀ ਛਾਤੀ ਦੇ ਵਿੱਚ।
ਬੈਠਿਓ ਦਰਬ ਹਰਾਏ ਹਜ਼ਾਰ ਦੁੱਖ ਚਿੰਤਾ ਬਹੁ ਹਿਰਦੈ ਗਵਾਰ।
ਇਸ ਤਰੀਕੇ ਦੇ ਨਾਲ 1000 ਰੁਪਇਆ ਸਤਿਗੁਰਾਂ ਦੇ ਕੋਲੋਂ ਹਾਰ ਚੁੱਕਾ ਹੈ, ਬੜਾ ਦੁਖੀ ਹੈ ਤੇ ਬੜਾ ਗਵਾਰ ਚਿੰਤਾ ਕਰਦਾ।
ਨਹੀਂ ਉੱਚੇ ਸਨ ਮੁਖ ਕਰ ਨੈਣ ਬੋਲ ਨ ਸਕੇ ਗਰਬ ਕੇ ਬੈਨ।
ਹੁਣ ਹਾਰ ਚੁੱਕਾ ਹੈ, ਸਤਿਗੁਰਾਂ ਦੇ ਸਾਹਮਣੇ ਅੱਖਾਂ ਨਹੀਂ ਕਰਦਾ, ਸਤਿਗੁਰਾਂ ਦੀਆਂ ਅੱਖਾਂ ਦੇ ਨਾਲ ਆਪਣੀਆਂ ਅੱਖਾਂ ਨਹੀਂ ਮਿਲਾਉਂਦਾ। ਬੋਲ ਨ ਸਕੇ ਗਰਬ ਕੇ ਬੈਨ, ਜਿਸ ਤਰ੍ਹਾਂ ਦੀਆਂ ਹੰਕਾਰ ਵਾਲੀਆਂ ਪਹਿਲਾਂ ਗੱਲਾਂ ਕਰਦਾ ਸੀ ਉਹ ਹੁਣ ਬੋਲ ਨਹੀਂ ਸਕਦਾ।
ਚਪਿਓ ਲਾਜ ਤੇ ਪੁਣ ਚਹਿ ਖੇਲਾ, ਅਹੀ ਤੇ ਗਰੜ ਡਰਾਏ ਸਪੇਲਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਖਿਜਿਆ ਬੜਾ ਹੈ, ਸ਼ਰਮਿੰਦਾ ਵੀ ਬੜਾ ਹੈ, ਤੇ ਫੇਰ ਦੁਬਾਰਾ ਤੀਸਰੀ ਵਾਰੀ ਸਤਿਗੁਰਾਂ ਦੇ ਨਾਲ ਖੇਲਣਾ ਚਾਹੁੰਦਾ ਹੈ ਕਿ ਤੀਸਰੀ ਵਾਰੀ ਮੈਂ ਜ਼ਰੂਰ ਜਿੱਤ ਜਾਵਾਂਗਾ। ਅਹੀ ਤੇ ਗਰੜ ਡਰਾਏ ਸਪੇਲਾ। ਕਵੀ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਮਨ ਨੂੰ ਇੱਕ ਸਪੇਰਾ ਜਿਵੇਂ ਆਪਣੇ ਸੱਪ ਦੇ ਨਾਲ ਗਰੜ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਹੋਵੇ ਤੇ ਕਦੇ ਹੋ ਨਹੀਂ ਸਕਦਾ। ਗਰੜ ਸਾਰਿਆਂ ਪੰਛੀਆਂ ਦਾ ਸਿਰਮੌਰ ਮੰਨਿਆ ਜਾਂਦਾ ਹੈ, ਉਹ ਹਰ ਇੱਕ ਪੰਛੀ ਦਾ ਸਿਰਤਾਜ ਹੈ, ਸਿਰਮੌਰ ਹੈ, ਇਸ ਕਰਕੇ ਕੋਈ ਸੱਪ ਉਸ ਨੂੰ ਕਿਵੇਂ ਡਰਾ ਸਕਦਾ ਹੈ। ਹੁਣ ਕਵੀ ਜੀ ਇਹ ਪ੍ਰਮਾਣ ਦਿੰਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਗਰੜ ਦੇ ਸਮਾਨ ਨੇ ਤੇ ਜਿਹੜਾ ਖੋਜਾ ਅਨਵਰ ਹੈ ਉਹ ਇੱਕ ਸੱਪ ਦੇ ਸਮਾਨ ਹੈ। ਹੁਣ ਸੱਪ ਤੋਂ ਗਰੜ ਪੰਛੀਆਂ ਦਾ ਰਾਜਾ ਕਿਵੇਂ ਡਰੇ, ਕਿਵੇਂ ਹਾਰੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਬੇਰ ਤੀਸਰੀ ਫੇਰ ਜਬ ਬਾਜ਼ੀ ਦਈ ਲਗਾਏ, ਬਸ ਨਹੀਂ ਮੂਰਖ ਕੋ ਚਲੈ ਦੁੱਖ ਜੋ ਤਦਰਬ ਹਰਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਤੀਸਰੀ ਵਾਰੀ ਬਾਜੀ ਨੂੰ ਖੇਡਣਾ ਸ਼ੁਰੂ ਕੀਤਾ, ਮੂਰਖ ਦਾ ਵਸ ਕੋਈ ਚੱਲਦਾ ਨਹੀਂ ਹੈ, ਦੁੱਖ ਦੇ ਸਮੇਤ ਪੈਸਿਆਂ ਨੂੰ ਹਾਰੀ ਜਾਂਦਾ।
ਸ੍ਰੀ ਸਤਿਗੁਰ ਪ੍ਰਥਮ ਡਲ ਡਾਲਤ, ਨਿਜ ਨਰਦਨ ਕੇ ਜੁਗ ਕਰ ਚਾਲਤ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਪਹਿਲਾਂ ਡਲਾਂ ਨੂੰ ਸੁੱਟਦੇ ਨੇ, ਨਿਜ ਨਰਦਨ ਕੇ ਜੁਗ ਕਰ ਚਾਲਤ, ਤੇ ਸਤਿਗੁਰੂ ਜੀ ਆਪਣੀਆਂ ਨਰਦਾਂ ਦੇ ਜੋੜੇ ਨੂੰ ਚਲਾਉਂਦੇ ਨੇ।
ਤੁਰਕ ਗੇਰ ਤੇ ਜੁਗ ਨਹੀਂ ਆਵੇ, ਰਾਖੇ ਦਾਵ ਸੋਈ ਉੱਠਣ ਨਾ ਪਾਵੇ।
ਪਰ ਤੁਰਕ ਜਦੋਂ ਪਾਸੇ ਨੂੰ ਸੁੱਟਦਾ ਤੇ ਉਹਨੂੰ ਦੋ ਅੰਕ ਨਹੀਂ ਹੁੰਦੇ, ਜੋੜਾ ਉਹ ਚਲਾ ਨਹੀਂ ਸਕਦਾ, ਦਾਵ ਬੜੇ ਰੱਖਦਾ ਪਰ ਚੱਲਦਾ ਕੋਈ ਨਹੀਂ।
ਜਹਾਂ ਨਰਦ ਤਿਸ ਕੀ ਮਿਲ ਜਾਏ, ਅਨ ਦਾਵ ਤਬੈ ਤਿਸ ਥਾਏ।
ਪਰ ਜਦੋਂ ਅਨਵਰ ਦੀ ਵਾਰੀ ਹਟ ਜਾਂਦੀ ਹੈ, ਸਤਿਗੁਰਾਂ ਦੀ ਵਾਰੀ ਆਉਂਦੀ ਹੈ, ਤੇ ਸਤਿਗੁਰਾਂ ਨੂੰ ਓਨੇ ਹੀ ਅੰਕ ਆਉਂਦੇ ਨੇ ਕਿ ਜਿੰਨਾ ਅੰਕਾਂ ਦੀ ਗਿਣਤੀ ਕਰਕੇ ਉਹ ਅਨਵਰ ਦੀ ਨਰਦ ਨੂੰ ਮਾਰ ਦੇਣ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਨਰਦ ਨੂੰ ਮਾਰ ਦਿੰਦੇ।
ਜਹਾਂ ਨਰਦ ਤਿਸ ਕੀ ਮਿਲ ਜਾਏ, ਅਨ ਦਾਵ ਹਟੈ ਤਿਸ ਥਾਏ।
ਜਿੱਥੇ ਵੀ ਨਰਦ ਉਹਦੀ ਆ ਜਾਂਦੀ ਹੈ, ਓਨੇ ਅੰਕ ਸਤਿਗੁਰਾਂ ਦੀ ਨਰਦ ਨੂੰ ਮਿਲ ਜਾਂਦੇ ਨੇ, ਉਹ ਨਰਦ ਜਾ ਕੇ ਦਾਵ ਦੇ ਨਾਲ ਉਸ ਦੂਸਰੀ ਨਰਦ ਨੂੰ ਮਾਰ ਦਿੰਦੀ।
ਪੌ ਬਾਰਾਂ ਕੈ ਆਣ ਅਠਾਰਾਂ, ਖੋੜ ਸਪੰਦਰਾਂ ਕੈ ਦਸ ਚਾਰਾਂ।
ਹੁਣ ਸਤਿਗੁਰੂ ਜੀ ਜਦੋਂ ਪਾਸਿਆਂ ਨੂੰ ਸੁੱਟਦੇ ਨੇ, ਡਲਾਂ ਨੂੰ ਸੁੱਟਦੇ ਨੇ, ਤੇ ਕਿੰਨੇ ਅੰਕ ਉਹਨਾਂ ਨੂੰ ਮਿਲਦੇ ਨੇ ਉਹਦਾ ਕਵੀ ਜੀ ਨੇ ਜ਼ਿਕਰ ਕੀਤਾ। ਕਵੀ ਜੀ ਲਿਖਦੇ ਨੇ ਪੌ ਬਾਰਾਂ, ਕਦੇ ਪੌ ਬਾਰਾਂ ਆ ਜਾਂਦੀਆਂ ਨੇ। ਤਿੰਨ ਡਲ ਹੁੰਦੇ ਨੇ, ਇੱਕ ਪਾਸੇ ਛੇ, ਦੂਸਰੇ ਪਾਸੇ ਵੀ ਛੇ, ਤੇ ਤੀਸਰੇ ਉੱਤੇ ਇੱਕ। ਇਸ ਤਰ੍ਹਾਂ ਜੇਕਰ 13 ਅੰਕ ਆ ਜਾਣ ਉਹਨਾਂ ਨੂੰ ਪੌ ਬਾਰਾਂ ਆਖਿਆ ਜਾਂਦਾ, ਕਰੀਬ ਕਰੀਬ ਜਿੱਤ ਹੋ ਜਾਂਦੀ ਹੈ ਜਿਹਨੂੰ ਪੌ ਬਾਰਾਂ ਆ ਜਾਂਦੇ ਨੇ। ਕਵੀ ਜੀ ਲਿਖਦੇ ਨੇ ਕਿ ਕਦੇ ਸਤਿਗੁਰਾਂ ਨੂੰ ਪੌ ਬਾਰਾਂ ਆਉਂਦੇ ਨੇ, ਕਦੇ 18 ਅੰਕ ਆਉਂਦੇ ਨੇ, ਕਦੇ 16 ਆਉਂਦੇ ਨੇ, ਕਦੇ 15 ਆਉਂਦੇ ਨੇ, ਤੇ ਕਦੇ 10 ਚਾਰਾਂ 14 ਅੰਕ ਮਿਲਦੇ।
ਤੁਰਕ ਤੀਨ ਕਾਨੇ ਕੇ ਚਾਰ, ਪਾਂਚ ਤੀਨ ਕੋ ਨੌ ਨਿਰ ਧਾਰ।
ਪਰ ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਖੋਜੇ ਅਨਵਰ ਤੁਰਕ ਨੂੰ ਤਿੰਨ ਕਾਣੇ ਜਾਂ ਚਾਰ ਆਉਂਦੇ ਨੇ, ਜਾਂ ਪੰਜ ਤੇ ਜਾਂ ਨੌ, ਨੌ ਤੋਂ ਉੱਪਰ ਉਹਨੂੰ ਕੋਈ ਅੰਕ ਹੀ ਨਹੀਂ ਮਿਲਦਾ।
ਕਬ ਜੁਗ ਚਲਨ ਤੁਰਕ ਟਿਗ ਆਵੇ, ਨਾ ਤਾਂ ਬਿਛਰੀ ਨਰਦ ਚਲਾਵੇ।
ਕਦੇ ਕਦੇ ਹੀ ਭਾਵ ਕੇ ਆਪਣੀਆਂ ਨਰਦਾਂ ਦੇ ਜੋਟੇ ਨੂੰ ਖਾਣ ਚਲਾਉਂਦਾ ਹੈ, ਨਹੀਂ ਤਾਂ ਬਿਛਰੀ ਨਰਦ ਚਲਾਵੇ, ਨਹੀਂ ਤੇ ਵਿਛੜੀਆਂ ਵਿਛੜੀਆਂ ਜਿਹੜੀਆਂ ਇਕੱਲੀਆਂ ਨਰਦਾਂ ਨੇ ਉਹੀ ਅੱਗੇ ਚੱਲਦੀਆਂ।
ਪੁਣ ਕਟ ਬਾੜ ਚੱਲਣ ਕੋ ਲਾਗਾ, ਛਲ ਤੇ ਜੀਤ ਚਹਿਣ ਅਨੁਰਾਗਾ।
ਜਦੋਂ ਤਰੀਕੇ ਦੇ ਨਾਲ ਨਾ ਜਿੱਤ ਸਕਿਆ ਅਨਵਰ ਖਾਂ, ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਫੇਰ ਉਹਨੇ ਆਪਣੀ ਸਾਜਿਸ਼ ਰਚਨੀ ਸ਼ੁਰੂ ਕੀਤੀ ਹੈ ਕਿ ਵੱਧ ਘੱਟ ਚਾਲਾਂ ਨੂੰ ਚੱਲਣ ਲੱਗਾ, ਭਾਵ ਕਿ ਆਉਂਦਾ ਕੁਝ ਹੋਰ ਹੈ ਤੇ ਕਹਿੰਦਾ ਕੁਝ ਹੋਰ ਹੈ ਤੇ ਚੱਲਦਾ ਕੁਝ ਹੋਰ ਹੈ, ਭਾਵ ਕਿ ਛਲ ਦੇ ਨਾਲ ਕਪਟ ਦੀ ਨੀਤੀ ਦੇ ਨਾਲ ਚੌਪੜ ਦੀ ਖੇਡ ਦੇ ਵਿੱਚੋਂ ਜਿੱਤਣਾ ਚਾਹੁੰਦਾ। ਜਥਾ ਹਾਲੀ ਰੁਕਮੀ ਸੰਗ ਅਰਿਓ ਖੇਲਤ ਗੁਰੂ ਘਾਤ ਸੋ ਕਰਿਓ। ਕਵੀ ਜੀ ਇੱਕ ਪੁਰਾਣਾ ਪ੍ਰਮਾਣ ਦਿੰਦੇ ਨੇ ਕਿ ਬਲਭੱਦਰ ਰੁਕਮਣ ਦੇ ਭਾਈ ਦੇ ਨਾਲ ਜਿਵੇਂ ਖੇਡਿਆ ਸੀ ਇਸੇ ਤਰੀਕੇ ਦੇ ਨਾਲ ਇਹ ਸਤਿਗੁਰਾਂ ਦੇ ਨਾਲ ਖੇਡ ਰਿਹਾ। ਖੇਡਦਿਆਂ ਝੂਠ ਬੋਲਿਆ ਸੀ ਉਸਨੇ, ਇਸੇ ਤਰ੍ਹਾਂ ਭਾਵ ਕੇ ਵੀ ਕਪਟ ਦੇ ਨਾਲ ਖੇਡ ਰਿਹਾ। ਤਥਾ ਚਹਿ ਮੂਰਖ ਕਰਵਾਈ ਲਗੈ ਦਾਵ ਘੱਟ ਬਾਣ ਚਲਾਈ। ਉਸੇ ਤਰ੍ਹਾਂ ਮੂਰਖ ਆਪਣੀ ਹਾਲਤ ਕਰਵਾਉਣੀ ਚਾਹੁੰਦਾ ਹੈ ਜਿਸ ਤਰ੍ਹਾਂ ਬਲਭੱਦਰ ਨੇ ਕੀਤੀ ਸੀ ਰੁਕਮਣ ਦੇ ਭਰਾ ਦੇ ਨਾਲ। ਲਗੈ ਦਾਵ ਘੱਟ ਬਾਣ ਚਲਾਈ, ਲੱਗਦਾ ਹੈ ਜਦੋਂ ਦਾ ਵੱਧ ਘੱਟ ਗਿਣਤੀ ਦੱਸਦਾ ਕਿ ਜਿਸ ਗਿਣਤੀ ਦੇ ਨਾਲ ਮੈਂ ਦੂਸਰੇ ਦੇ ਉੱਤੇ ਜਿੱਤ ਪਾਵਾਂ। ਤਉ ਛਿਮਾ ਨਿਧ ਛਿਮਾ ਤਰਨ ਤੇ ਜਹਾਂ ਤਰੈ ਤਹ ਮਾਰ ਕਰਨ ਤੇ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਤਾਂ ਵੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਖਿਮਾ ਹੀ ਕੀਤਾ, ਜਿਸ ਤਰ੍ਹਾਂ ਉਹਦਾ ਜੀ ਕਰਦਾ ਹੈ ਉਨੀਆਂ ਨਰਦਾਂ ਨੂੰ ਉਸ ਜਗ੍ਹਾ ਦੇ ਉੱਤੇ ਰੱਖਦਾ ਜਿੱਥੇ ਉਹਦਾ ਜੀ ਕਰਦਾ, ਭਾਵ ਵੱਧ ਜਾਂ ਘੱਟ। ਪਰ ਕਹਿੰਦੇ ਨੇ ਜਹਾਂ ਤਰੈ ਤਹਾਂ ਮਾਰ ਕਰਨ ਤੇ, ਜਿੱਥੇ ਵੀ ਨਰਦ ਨੂੰ ਧਰਦਾ ਉੱਥੇ ਹੀ ਉਸ ਨੂੰ ਮਾਰ ਹੋ ਜਾਂਦੀ। ਪੌਣ ਪੌ ਬਾਰਾਂ ਰਾਖਿਓ ਦਾਵ ਕਰਤਿਓ ਪਾਵ ਨ ਸਕਿਓ ਉਠਾਵ। ਆਖਰਕਾਰ ਜਿਹੜਾ ਦਾਅ ਸੀ ਉਹ ਪੌ ਬਾਰਾਂ ਦੇ ਉੱਤੇ ਆ ਗਿਆ, ਕਰਤਿਓ ਪਾਵ ਨ ਸਕਿਓ ਉਠਾਵ, ਪਰ ਕੋਈ ਯਤਨ ਨਾ ਚੱਲੇ। ਆਣ ਟੁਕੀ ਬਾਜ਼ੀ ਤਬ ਨੇਰੇ ਸਤਗੁਰ ਪਾਕੀ ਨਰਦ ਅਗੇਰੇ। ਆਖਰਕਾਰ ਕਵੀ ਜੀ ਲਿਖਦੇ ਨੇ ਕਿ ਬਾਜੀ ਨੇੜੇ ਟੁੱਕ ਗਈ ਸੀ ਸਮਾਪਤੀ ਦੇ, ਸਤਿਗੁਰ ਪਾਕੀ ਨਰਦ ਅਗੇਰੇ। ਸਤਿਗੁਰਾਂ ਦੀਆਂ ਜਿਹੜੀਆਂ ਨਰਦਾਂ ਨੇ ਉਹ ਭਾਵ ਕੇ ਪੱਕ ਚੁੱਕੀਆਂ ਸਨ ਖਾਣ ਦੀਆਂ ਨਰਦਾਂ ਤੋਂ ਪਹਿਲਾਂ। ਚੌਦਾਂ ਦਾਵ ਤੁਰਕ ਕੋ ਪਰਿਓ ਪੌ ਬਾਰਾਂ ਕਹਿ ਉਠ ਬੇ ਕਰਿਓ। ਤੁਰਕ ਨੇ ਪਾਸਿਆਂ ਨੂੰ ਸੁੱਟਿਆ ਤੇ ਚੌਦਾਂ ਆਏ, ਪੌ ਬਾਰਾਂ ਕਹਿ ਉਠਵੇ ਕਰਿਓ ਤੇ ਪੌ ਬਾਰਾਂ ਕਹਿੰਦੇ ਹੋਏ ਨੇ ਰੌਲਾ ਪਾਇਆ। ਗੁਣ ਡਾਲੇ ਡਲ ਆਏ ਸਤਾਰਾਂ ਲੱਗੇ ਉਠਾਵਣ ਗ੍ਰਹਿ ਮਜਾਰਾਂ। ਜਦੋਂ ਸਤਿਗੁਰਾਂ ਨੇ ਪਾਸਿਆਂ ਨੂੰ ਸੁੱਟਿਆ ਡਲਾਂ ਨੂੰ ਮੇਲਿਆ, ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੂੰ ਸਤਾਰਾਂ ਆਏ ਲੱਗੇ ਉਠਾਵਣ ਗ੍ਰਹਿ ਮਜਾਰਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਘਰੋਂ ਨਰਦ ਨੂੰ ਉਠਾਉਣ ਲੱਗੇ। ਗਈ ਤੀਸਰੀ ਬਾਜੀ ਜਾਨ ਤੁਰਕ ਕੂਰ ਤਬ ਕੀਨ ਬਖਾਨ। ਜਦੋਂ ਖੋਜੇ ਅਨਵਰ ਨੇ ਦੇਖਿਆ ਕਿ ਤੀਸਰੀ ਬਾਜੀ ਵੀ ਮੈਂ ਹਾਰ ਜਾਣ ਲੱਗਾ ਹਾਂ, ਤੁਰਕ ਕੂਰ ਤਬ ਕੀਨ ਬਖਾਨ, ਉਸ ਵੇਲੇ ਤੁਰਕ ਨੇ ਝੂਠ ਬੋਲਿਆ। ਕਹਿੰਦਾ ਭਏ ਕੁਫਰ ਕੇ ਪੀਰ ਬਿਸਾਲੇ ਚੌਂਪਰ ਖਿਲਤ ਕੁਫਰ ਹੀ ਚਾਲੇ। ਵਾਧਾ ਘਾਟਾ ਤੇ ਆਪ ਕਰ ਰਿਹਾ ਸੀ, ਹੇਰਾ ਫੇਰੀ ਤੇ ਆਪ ਕਰਦਾ ਸੀ, ਪਰ ਝੂਠ ਕਹਿੰਦਾ। ਕਹਿੰਦਾ ਭਾਏ ਕੁਫਰ ਕੇ ਪੀਰ ਵਿਸਾਲੇ, ਕਹਿੰਦਾ ਹੇ ਪੀਰ ਜੀ ਤੁਸੀਂ ਕੁਫਰ ਕਰ ਰਹੇ ਹੋ, ਚੌਂਪੜ ਖਿਲਤ ਕੁਫਰ ਹੀ ਚਾਲੇ, ਜੇਕਰ ਚੌਪੜ ਦੀ ਖੇਡ ਖੇਡਦੇ ਹੋ ਇਹਦੇ ਵਿੱਚ ਵੀ ਕੁਫਰ ਤੋਲਦੇ।
ਗੁਰ ਬੋਲੇ ਹਮਰੇ ਨਾ ਦਰੋਗ ਫਕਰ ਅਲਾਹੀ ਲਖ ਬੇ ਜੋਗ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਕਹਿੰਦੇ ਨੇ ਹਮਰੇ ਨਾ ਦਰੋਗ, ਅਸੀਂ ਝੂਠ ਨਹੀਂ ਬੋਲਿਆ, ਅਸੀਂ ਦਗਾ ਨਹੀਂ ਕੀਤਾ। ਫਕਰ ਅਲਾਹੀ ਲਖ ਬੇ ਜੋਗ, ਸਤਿਗੁਰੂ ਜੀ ਕਹਿੰਦੇ ਨੇ ਕਿ ਰੱਬ ਦੇ ਫਕੀਰ ਜਾਣਨੇ ਯੋਗ ਹੁੰਦੇ ਨੇ।
ਤੁਮ ਸਮ ਛਲੀ ਦਰੋਗ ਉਚਾਰੇ ਬਸੈ ਦਰੋਗ ਨਕੇਤ ਹਮਾਰੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਵਰਗੇ ਕਪਟੀ ਹੁੰਦੇ ਨੇ, ਛਲੀਏ ਹੁੰਦੇ ਨੇ, ਝੂਠ ਬੋਲਦੇ ਨੇ, ਦਗੇਬਾਜ਼ੀ ਕਰਦੇ ਨੇ, ਬਸੇ ਦਰੋਗ ਨਕੇਤ ਤੁਮਾਰੇ। ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਘਰ ਦੇ ਵਿੱਚ ਦਰੋਗ ਝੂਠ ਵਸਦਾ ਹੋਵੇਗਾ, ਸਾਡੇ ਘਰ ਵਿੱਚ ਝੂਠ ਨਹੀਂ।
ਜਬ ਜਾਨੀ ਬਾਜ਼ੀ ਅਬ ਗਈ ਗਹਿ ਕਰ ਸੋਚੋਂ ਪਰਿ ਉਲਟਈ।
ਜਦੋਂ ਖੋਜੇ ਅਨਵਰ ਨੇ ਜਾਣਿਆ ਕਿ ਬਾਜੀ ਤੇ ਹੱਥੋਂ ਨਿਕਲ ਗਈ ਹੈ, ਉਸੇ ਵੇਲੇ ਖੋਜੇ ਨੇ ਅੱਗੇ ਜਿਹੜਾ ਚੌਪੜ ਵਿਛਿਆ ਹੋਇਆ ਸੀ ਨਾ ਉਸ ਨੂੰ ਉਠਾ ਕੇ ਦੂਰ ਸੁੱਟ ਦਿੱਤਾ। ਨਿੰਦਾ ਕਰਨ ਲੱਗਿਓ ਮਤੀ ਮੰਦ, ਤੁਮਰੇ ਸਦਨ ਦਰੋਗ ਬਿਲੰਦ। ਚੌਪੜ ਨੂੰ ਵਗਾ ਕੇ ਦੂਰ ਮਾਰਿਆ ਖੋਜੇ ਅਨਵਰ ਨੇ, ਤੇ ਸਤਿਗੁਰਾਂ ਦੇ ਘਰ ਦੀ ਨਿੰਦਿਆ ਕਰਨ ਲੱਗਾ ਖੋਟੀ ਬੁੱਧ ਵਾਲਾ। ਕਹਿੰਦਾ ਤੁਮਰੇ ਸਦਨ ਦਰੋਗ ਬਿਲੰਦ, ਹੇ ਪੀਰ ਜੀ ਤੁਹਾਡੇ ਘਰ ਦੇ ਵਿਚ ਵੱਡਾ ਕੁਫਰ ਹੈ, ਵੱਡਾ ਦਰੋਗ ਹੈ, ਵੱਡਾ ਝੂਠ ਹੈ। ਜੈਸੇ ਫਕਰ ਅਲਾਹੀ ਬਨੋ, ਸਭ ਜਗ ਜਾਣਤ ਗੁਣ ਤਿੰਨ ਪਨੋ। ਕਹਿੰਦਾ ਹੈ ਸਤਿਗੁਰਾਂ ਨੂੰ ਖੋਜਾ ਅਨਵਰ ਕਿ ਤੁਸੀਂ ਆਪਣੇ ਆਪ ਨੂੰ ਅੱਲਾ ਦੇ ਫਕਰ ਕਹਾਉਂਦੇ ਹੋ, ਅੱਲਾ ਦੇ ਫਕਰ ਬਣਨਾ ਚਾਹੁੰਦੇ ਹੋ, ਪਰ ਸਾਰੀ ਦੁਨੀਆਂ ਜਾਣਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਹੋ। ਕਹਿੰਦਾ ਮੰਤਰਣ ਸੰਗ ਕਰਿਓ ਬਸ ਭਾਰੀ, ਜਹਾਂਗੀਰ ਕੀ ਸੁਮਤ ਬਿਗਾਰੀ। ਕਹਿੰਦਾ ਕਿ ਤੁਸੀਂ ਕੀ ਕੀਤਾ, ਮੰਤਰਾਂ ਦੇ ਨਾਲ ਬਾਦਸ਼ਾਹ ਜਹਾਂਗੀਰ ਨੂੰ ਆਪਣੇ ਵਸ ਦੇ ਵਿਚ ਕਰਕੇ ਉਹਦੀ ਮਤ ਨੂੰ ਮਾਰ ਦਿੱਤਾ। ਕਰ ਕਰ ਕੂਰੇ ਕਪਟ ਕੁਡਾਲ, ਚੰਦੂ ਗਹਿਓ ਦੀਵਾਨ ਬੇਸਾਲਾ। ਆਪਣੇ ਵਾਸਤੇ ਵਿਚ ਜਹਾਂਗੀਰ ਨੂੰ ਕਰਕੇ ਫਿਰ ਝੂਠ ਬੋਲ ਕੇ ਕਪਟ ਕਰਕੇ ਬੇ ਟੰਗੇ ਉਸ ਦੇ ਦੀਵਾਨ ਚੰਦੂ ਨੂੰ ਤੁਸੀਂ ਫੜ ਲਿਆ। ਬਹੁ ਦਿਨ ਮੈਂ ਤਰਸਾਏ ਸੰਘਾਰਾ, ਬਿਨਾਂ ਰਹਿਮ ਜਾਣੇ ਜਗ ਸਾਰਾ। ਕਹਿੰਦਾ ਮੈਂ ਜਾਣਦਾ ਹਾਂ ਤੁਹਾਨੂੰ ਚੰਗੇ ਤਰੀਕੇ ਦੇ ਨਾਲ। ਚੰਦੂ ਨੂੰ ਫੜਿਆ ਤੇ ਬਹੁਤੇ ਦਿਨ ਉਸ ਨੂੰ ਤਸੀਹੇ ਦੇ ਕੇ ਤਰਸਾ ਤਰਸਾ ਕੇ ਮਾਰ ਦਿੱਤਾ ਬਿਨਾਂ ਰਹਿਮ। ਤੁਹਾਡੇ ਮਨ ਦੇ ਵਿਚ ਰਤਾ ਵੀ ਕਿਸੇ ਵਾਸਤੇ ਕੋਈ ਰਹਿਮ ਨਹੀਂ ਹੈ, ਕੋਈ ਦਇਆ ਨਹੀਂ ਹੈ। ਜਾਣੇ ਜਗ ਸਾਰਾ, ਇਸ ਗੱਲ ਨੂੰ ਸਾਰੀ ਦੁਨੀਆਂ ਜਾਣਦੀ। ਪੁਨ ਕਾਜ਼ੀ ਕੀ ਸੁਤਾ ਲੁਭਾਏ, ਬਸ ਮੰਤਰਣ ਕਰ ਲਈ ਪਜਾਏ। ਪੁਰਾਣੀਆਂ ਜਿੰਨੀਆਂ ਗੱਲਾਂ ਹੋ ਚੁੱਕੀਆਂ ਨੇ ਉਹਨਾਂ ਦਾ ਜ਼ਿਕਰ ਕਰ ਕਰਕੇ ਸਤਿਗੁਰਾਂ ਦੇ ਉੱਤੇ ਊਜਾ ਲਾਉਂਦਾ ਹੈ, ਤੋਮਤਾ ਲਾਉਂਦਾ ਹੈ। ਕਹਿੰਦਾ ਕਿ ਫੇਰ ਤੁਸੀਂ ਉਸ ਕਾਜ਼ੀ ਦੀ ਲੜਕੀ ਨੂੰ ਪਾਵ ਕੇ ਕੌਲਾਂ ਨੂੰ ਵਰਗਲਾ ਕੇ ਕੱਢ ਕੇ ਲੈ ਆਏ, ਭਜਾ ਕੇ ਲੈ ਆਏ। ਸ਼ਾਹ ਜਹਾਂ ਕੋ ਲੇਪੁਨ ਬਾਜ, ਮਰਨ ਮਾਰਨ ਕਰ ਰਣਿਓ ਸਾਜ। ਫਿਰ ਦੂਸਰਾ ਕੰਮ ਕਿਹੜਾ ਤੁਸੀਂ ਚੰਗਾ ਕੀਤਾ ਕਿ ਸ਼ਾਹ ਜਹਾਂ ਬਾਦਸ਼ਾਹ ਦੇ ਬਾਜ ਨੂੰ ਧੋਖੇ ਦੇ ਨਾਲ ਫੜ ਲਿਆ ਤੇ ਉਸ ਬਾਜ ਦੇ ਪਿੱਛੇ ਬਹੁਤ ਵੱਡਾ ਰਣ ਹੋਇਆ, ਵੱਡਾ ਜੰਗ ਹੋਇਆ। ਸ੍ਰੀ ਹਰ ਗੋਬਿੰਦ ਕ੍ਰਿਸ਼ਨ ਮਨਿੰਦ, ਕਾਰਨ ਕੂਰੇ ਕਰਨ ਬਿਲੰਦ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਇਸ ਵੇਲੇ ਮਾਨੋ ਕੇ ਕ੍ਰਿਸ਼ਨ ਦੇ ਵਰਗੇ ਨੇ। ਕਾਰਨ ਕੂਰੇ ਕਰਨ ਬਿਲੰਦ ਤੇ ਦੂਸਰੇ ਪਾਸੇ ਖੋਜਾ ਅਨਵਰ ਸ਼ਿਸ਼ਪਾਲ ਦੇ ਵਰਗਾ ਹੈ। ਸਤਿਗੁਰੂ ਜੀ ਉਸ ਨੂੰ ਝੂਠਾ ਕਰਕੇ ਹੀ ਮਾਰਨਾ ਚਾਹੁੰਦੇ ਨੇ। ਮੌਨ ਠਾਣ ਸਨ ਮੁਖ ਤੇ ਸਹੇਰੇ, ਸਮ ਸਿਸ ਪਾਲ ਸੋ ਬੋਲਤ ਬੇਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੌਨ ਨੂੰ ਧਾਰਨ ਕਰਕੇ, ਚੁੱਪ ਨੂੰ ਧਾਰਨ ਕਰਕੇ ਸਤਿਗੁਰੂ ਜੀ ਬੈਠੇ ਨੇ ਤੇ ਦੂਸਰੇ ਪਾਸੇ ਸ਼ਿਸ਼ਪਾਲ ਦੇ ਵਾਂਗ ਉਹ ਖੋਜਾ ਅਨਵਰ ਬੋਲਦਾ ਜਾ ਰਿਹਾ। ਕਹਿੰਦਾ ਰਾਖਣ ਸੈਣਾ ਸੰਗ ਹਜ਼ਾਰਨ, ਕਰਨ ਅਖੇਰਨ ਜੀਵ ਸੰਘਾਰਨ। ਕਹਿੰਦਾ ਕਿ ਸੈਣਾ ਨੂੰ ਰੱਖਦੇ ਹੋ ਹਜ਼ਾਰਾਂ ਦੀ ਗਿਣਤੀ ਦੇ ਵਿਚ, ਜੀਵਾਂ ਦਾ ਸੰਘਾਰ ਕਰਦੇ ਹੋ, ਸ਼ਿਕਾਰ ਖੇਡਦੇ ਹੋ। ਭੋਗੋ ਸਗਲ ਜਗਤ ਕੇ ਭੋਗ, ਕਰਤ ਦਰੋਗ ਠੱਗੋ ਬਹੁ ਲੋਗ। ਸਾਰੇ ਜਗਤ ਦੇ ਦੁਨੀਆਂ ਦੇ ਭੋਗਾਂ ਨੂੰ ਭੋਗਦੇ ਹੋ, ਝੂਠ ਬੋਲ ਕੇ ਲੋਕਾਂ ਨੂੰ ਠੱਗਦੇ ਹੋ। ਸੁਣਤ ਛਿਮਾ ਨਿਧ ਛਿਮਾ ਤਰੰਤੇ, ਜਾਣ ਵਕੀਲ ਨ ਮਾਰ ਕਰੰਤੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਬਹੁਤ ਹੀ ਵੱਧ ਘੱਟ ਸਤਿਗੁਰਾਂ ਨੂੰ ਬੋਲੀ ਜਾ ਰਿਹਾ, ਪਰ ਤਾਂ ਵੀ ਸਤਿਗੁਰੂ ਜੀ ਖਿਮਾ ਨੂੰ ਧਾਰਨ ਕਰਕੇ ਅੱਗੋਂ ਕੁਝ ਬੋਲਦੇ ਨਹੀਂ ਹਨ, ਕੁਝ ਵੀ ਕਹਿੰਦੇ ਨਹੀਂ ਹਨ। ਜਾਣ ਵਕੀਲ ਨਾ ਮਾਰ ਕਰਨ ਤੇ, ਵਕੀਲ ਬਣ ਕੇ ਆਇਆ, ਇੱਕ ਦੂਤ ਬਣ ਕੇ ਆਇਆ, ਇਸ ਕਰਕੇ ਸਤਿਗੁਰੂ ਜੀ ਉਸ ਨੂੰ ਮਾਰਨਾ ਨਹੀਂ ਚਾਹੁੰਦੇ। ਸੋ ਮੂਰਖ ਲਖ ਲਸ਼ਕਰ ਜ਼ੋਰ, ਬੋਲਤ ਕਰਤ ਤਰਕ ਨਾ ਘੋਰ। ਪਰ ਕਵੀ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਖੋਜਾ ਅਨਵਰ ਮੂਰਖ ਆਪਣੀ ਫੌਜ ਦੇ ਜ਼ੋਰ ਦੇ ਕਾਰਨ ਜੋ ਮੂੰਹ ਦੇ ਵਿਚ ਆਉਂਦਾ ਉਹੀ ਬੋਲੀ ਜਾਂਦਾ। ਕਹਿੰਦਾ ਪੁਨ ਘੇਰੜ ਭਗਵਾਨ ਸੰਘਾਰਿਓ, ਅਬਦਲ ਖਾਨ ਸੈਣ ਜੁਤ ਮਾਰਿਓ। ਕਹਿੰਦਾ ਕਿ ਇਸ ਤੋਂ ਬਾਅਦ ਭਗਵਾਨ ਚੰਦ ਘੇਰੜ ਨੂੰ ਤੁਸੀਂ ਮਾਰ ਦਿੱਤਾ ਤੇ ਉਸ ਦੇ ਬਦਲੇ ਅਬਦਲ ਖਾਨ ਚੜ ਕੇ ਆਇਆ ਸੈਨਾ ਦੇ ਸਮੇਤ ਤੇ ਉਹਨੂੰ ਵੀ ਮਾਰ ਦਿੱਤਾ। ਬੌਣ ਸ਼ਾਹ ਕੇ ਹੈ ਚੁਰਵਾਏ, ਲੜੇ ਹਜ਼ਾਰੋਂ ਸਪਾਟ ਖਪਾਏ। ਇਸ ਤੋਂ ਬਾਅਦ ਕਿਹੜਾ ਚੰਗਾ ਤੁਸੀਂ ਕੰਮ ਕੀਤਾ ਕਿ ਆਪਣੇ ਬਿਧੀ ਚੰਦ ਸੂਰਮੇ ਨੂੰ ਕਹਿ ਕੇ ਚੋਰ ਬਣਾ ਕੇ ਬਾਦਸ਼ਾਹ ਦੇ ਘੋੜੇ ਚੋਰੀ ਕਰਵਾ ਦਿੱਤੇ ਤੇ ਉਸ ਚੋਰੀ ਦੇ ਬਦਲੇ ਫਿਰ ਜੰਗ ਹੋਇਆ ਤੇ ਹਜ਼ਾਰਾਂ ਨੂੰ ਤੁਸੀਂ ਮਾਰ ਦਿੱਤਾ। ਲਾਖੋਂ ਧਨ ਦੇ ਚੜੋ ਤੁਰੰਗ, ਵਰਤੋਂ ਗ੍ਰਸਤ ਵਿਸਾਲ ਅਨੰਗ। ਕਹਿੰਦਾ ਲੱਖਾਂ ਦਾ ਧਨ ਖਰਚ ਕਰਕੇ ਤੁਸੀਂ ਘੋੜੇ ਦੀ ਸਵਾਰੀ ਕਰਦੇ ਹੋ, ਗ੍ਰਸਤ ਦੇ ਵਿੱਚ ਰਹਿੰਦੇ ਹੋ ਔਰ ਆਨੰਦ ਨੂੰ ਧਾਰਨ ਕਰਦੇ ਹੋ। ਕਹਿੰਦਾ ਜਗ ਕੇ ਲੋਕ ਅਪਰ ਹੈ ਜੈਸੇ, ਤੁਮਰੇ ਕਰਮ ਦਿਖਤ ਸਭ ਐਸੇ। ਕਹਿੰਦਾ ਕਿ ਜਿਵੇਂ ਦੁਨੀਆਂ ਦੇ ਆਮ ਮਨੁੱਖ ਹੁੰਦੇ ਨੇ ਉਸੇ ਤਰ੍ਹਾਂ ਦੇ ਤੁਹਾਡੇ ਸਾਰੇ ਦੇ ਸਾਰੇ ਕਰਮ ਨੇ, ਕੋਈ ਵੀ ਦੁਨੀਆਂ ਦੇ ਨਾਲੋਂ ਤੁਹਾਡਾ ਵੱਖਰਾ ਕਰਮ ਨਹੀਂ। ਇਮ ਦਰੋਗ ਕੇ ਫਕਰ ਬਿਸਾਲੇ, ਨਾਮ ਐਲਾਨਾ ਕਬੂ ਸੰਭਾਲੇ। ਕਹਿੰਦਾ ਕਿ ਝੂਠ ਬੋਲਦੇ ਹੋ, ਦਗਾ ਕਮਾਉਂਦੇ ਹੋ ਤੇ ਆਪਣੇ ਆਪ ਨੂੰ ਖੁਦਾ ਦੇ ਫਕਰ ਕਹਾਉਂਦੇ ਹੋ, ਫਕੀਰ ਕਹਾਉਂਦੇ ਹੋ। ਨਾਮ ਅੱਲਾ ਨਾ ਕਬੂ ਸੰਭਾਲੇ, ਅੱਲਾ ਦੇ ਪਰਮੇਸ਼ਰ ਦੇ ਰੱਬ ਦੇ ਨਾਮ ਨੂੰ ਤੁਸੀਂ ਕਦੇ ਵੀ ਸੰਭਾਲਦੇ ਨਹੀਂ ਹੋ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੱਧ ਘੱਟ ਗੱਲਾਂ ਖੋਜਾਂ ਅਣਵਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਕਰੀ ਜਾ ਰਿਹਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕਿਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਅੱਗੋਂ ਜਵਾਬ ਦੇਣਗੇ, ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜੇ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾ।